ਪ੍ਰਭ ਦਾਤਾ ਉਦਾਤਾਰ ਪਰਿਉ ਜਾਚਕ ਇੱਕ ਸਰਨਾ ਮਿਲੈ ਦਾਨ ਸੰਤਰੇਣ ਜਿਹ ਲਗ ਭਵ ਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਸਤਿਗੁਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਦਰਬਾਰ ਵਿੱਚ ਬੈਠ ਕੇ ਸ਼ਿਸ਼ੋਭਿਤ ਹੋ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚੱਲਦੇ ਹੋਏ ਸਮਾਗਮਾਂ ਦੇ ਵਿੱਚ ਰੱਬੀ ਬਾਣੀ ਦਾ ਆਨੰਦ ਮਾਣ ਰਹੇ ਹੋਏ ਸਰਬੱਤ ਮਾਈ ਭਾਈ ਖਾਲਸਾ ਸਾਧ ਸੰਗਤ ਜੀਓ ਸਿੱਖ ਪੰਥ ਦੇ ਵਾਸਤੇ ਅੱਜ ਦਾ ਇਹ ਗੁਰਪੁਰਬ ਬਹੁਤ ਮਹਾਨ ਦਿਹਾੜਾ ਹੈ। ਸਿੱਖ ਪੰਥ ਦੇ ਬਾਨੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੇ ਚਰਨਾਂ ਦੇ ਉੱਤੇ ਹਿੰਦੂ ਵੀ ਝੁੱਕ ਗਏ, ਮੁਸਲਮਾਨ ਵੀ ਝੁੱਕ ਗਏ, ਯੋਗੀ ਵੀ ਝੁੱਕ ਗਏ, ਜੈਨੀ ਵੀ ਝੁੱਕ ਗਏ, ਜਿਨ੍ਹਾਂ ਦੇ ਚਰਨਾਂ ਦੇ ਉੱਤੇ ਮੰਦਰਾਂ ਦੇ ਪੁਜਾਰੀ, ਮਸੀਤਾਂ ਦੇ ਕਾਜੀ, ਮੌਲਵੀ ਔਰ ਗੋਰਖ ਵਰਗਿਆਂ ਦੇ ਚੇਲੇ ਸਿੱਧਨਾਥ ਸਾਰੇ ਝੁੱਕ ਗਏ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਪਖੰਡ ਨੂੰ, ਦੰਭ ਨੂੰ ਸੰਸਾਰ ਤੋਂ ਮੇਟਣ ਦੇ ਵਾਸਤੇ ਚਾਰ ਉਦਾਸੀਆਂ ਦੇ ਰੂਪ ਦੇ ਵਿੱਚ ਬਹੁਤ ਮਹਾਨ ਲੰਬੇ ਲੰਬੇ ਸਫ਼ਰ ਕੀਤੇ ਅਤੇ ਮਾਨਵਤਾ ਨੂੰ ਭਰਮ ਪਖੰਡ ਦੇ ਜੰਜਾਲ ਦੇ ਵਿੱਚੋਂ ਕੱਢ ਕੇ ਪਰਮੇਸ਼ਵਰ ਦੀ ਬੰਦਗੀ ਕਰਨ ਦਾ ਇੱਕ ਸੁਖਾਲਾ ਅਤੇ ਸਦੋਗੁਣੀ ਨਾਮ ਜਪਣ ਦਾ ਤਰੀਕਾ ਬਖਸ਼ਿਸ਼ ਕਰਕੇ ਪਰਮੇਸ਼ਰ ਦੇ ਨਾਲ ਮਿਲਾਉਣ ਦਾ ਮਹਾਰਾਜ ਪਾਤਸ਼ਾਹ ਜੀ ਨੇ ਰਾਹ ਦੱਸਿਆ। ਐਸੇ ਮਹਾਨ ਸਤਿਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਤਿਨ੍ਹਾਂ ਦਾ ਇਹ ਮਹਾਨ ਗੁਰਪੁਰਬ ਆਪਾਂ ਸਾਧ ਸੰਗਤ ਜੀਓ ਲਗਾਤਾਰ ਆਪ ਸਭ ਸੰਗਤਾਂ ਰਲ ਮਿਲ ਕੇ ਮਨਾ ਰਹੇ ਹੋ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਏ ਭੋਏ ਦੀ ਤਲਵੰਡੀ ਵਿਖੇ 1469 ਈਸਵੀ ਨੂੰ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਪਿਤਾ ਮਹਿਤਾ ਕਲਿਆਣ ਦਾਸ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ ਹੈ। ਸਤਿਗੁਰੂ ਮਹਾਰਾਜ ਜੀ ਦੇ ਦਾਦਾ ਜੀ ਸ਼ਿਵ ਰਾਮ ਬੇਦੀ, ਦਾਦੀ ਜੀ ਬਨਾਰਸੀ ਜੀ, ਪੜਦਾਦਾ ਜੀ ਕਲਪਤ ਰਾਏ ਜੀ, ਚਾਚਾ ਜੀ ਚਾਚਾ ਲਾਲੂ ਜੀ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇਸ ਗ੍ਰਹਿ ਵਿਖੇ ਬੇਦੀ ਖਾਨਦਾਨ ਦੇ ਵਿੱਚ ਪ੍ਰਗਟ ਹੋ ਕੇ ਗਰੀਬ ਨਿਵਾਜ ਮਹਾਰਾਜ ਪਾਤਸ਼ਾਹ ਜੀ ਨੇ 4 ਕੁੰਟਾਂ ਦੇ ਵਿੱਚ ਸ਼ਬਦ ਦੀਆਂ ਕਿਰਨਾਂ ਫੈਲਾ ਕੇ ਗਿਆਨ ਦੀ ਰੌਸ਼ਨੀ ਦੇ ਕੇ ਹਿਰਦਿਆਂ ਦੇ ਵਿੱਚੋਂ ਹਨੇਰੇ ਦੂਰ ਕੀਤੇ ਹੈ। ਬਚਪਨ ਦੇ ਵਿੱਚ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇੱਕ ਵਾਰ ਮਾਤ ਤ੍ਰਿਪਤਾ ਜੀ ਆਪਣੀ ਬਾਹਾਂ 'ਤੇ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਸੁਲਾ ਰਹੇ ਸੀ ਤੋ ਸੁਲਾਉਂਦਿਆਂ ਸੁਲਾਉਂਦਿਆਂ ਮਾਤ ਤ੍ਰਿਪਤਾ ਜੀ ਨੇ ਕੀ ਦ੍ਰਿਸ਼ ਦੇਖਿਆ ਕਿ 33 ਕਰੋੜ ਦੇਵਤੇ ਆਏ ਨੇ, ਉਹ ਆ ਕੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਅਰਸ਼ਾਂ ਦੇ ਵਿੱਚੋਂ ਲਿਆਂਦੀਆਂ ਹੋਈਆਂ ਦੁਰਲੱਭ ਸੁਗੰਧੀਆਂ ਅਤੇ ਫੁੱਲਾਂ ਦਾ ਛਿੜਕਾਅ ਕਰਕੇ ਅਤੇ ਪੂਜਨ ਕਰ ਰਹੇ ਹੈ ਔਰ ਨਾਲ ਨਾਲ ਬੇਨਤੀਆਂ ਕਰ ਰਹੇ ਹੈ ਕਿ ਹੇ ਸਤਿਗੁਰੂ ਗੁਰੂ ਨਾਨਕ ਸਾਹਿਬ, ਕਲਯੁੱਗ ਦੇ ਭਿਆਨਕ ਅੰਧਕਾਰ ਦੇ ਸਮੇਂ ਦੇ ਵਿੱਚ ਤੁਸੀਂ ਜੀਵਾਂ ਨੂੰ ਤਾਰਨ ਦੇ ਵਾਸਤੇ, ਮੁਕਤੀਆਂ ਬਖਸ਼ਣ ਦੇ ਵਾਸਤੇ, ਪਰਮੇਸ਼ਰ ਨਾਲ ਮਿਲਾਵਣ ਦੇ ਵਾਸਤੇ ਇਹ ਸਰਗੁਣ ਸਰੀਰ ਧਾਰਨ ਕੀਤਾ ਹੈ। ਪੂਜਾ ਕਰਦਿਆਂ ਨੂੰ ਮਾਤ ਤ੍ਰਿਪਤਾ ਜੀ ਨੇ ਦੇਖਿਆ ਤੋਂ ਬਾਅਦ ਵਿੱਚ ਉਹਨਾਂ ਦੇ ਜਦੋਂ ਨੇਤਰ ਖੁੱਲ੍ਹੇ ਸਾਵਧਾਨ ਹੋਏ ਅਤੇ ਉਹਨਾਂ ਨੇ ਸੱਚਮੁੱਚ ਹੀ ਫੁੱਲ ਖਿਲਰੇ ਹੋਏ ਅਤੇ ਸੁਗੰਧੀਆਂ ਜਿਹੜੀਆਂ ਉਹ ਆ ਰਹੀਆਂ ਨੇ, ਐਸਾ ਵਾਤਾਵਰਨ ਦੇਖਿਆ। ਸ੍ਰੀ ਨਾਨਕ ਪ੍ਰਕਾਸ਼ ਵਿੱਚ ਇਹ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੋਇਆ ਹੈ। ਮਾਤਾ ਜੀ ਜਿਹੜੇ ਨੇ ਉਹ ਦੇਖ ਰਹੇ ਨੇ ਕਿ ਮੈਂ ਤਾਂ ਸੋਚਿਆ ਹੈ ਕਿ ਸ਼ਾਇਦ ਮੈਨੂੰ ਸੁਪਨਾ ਹੀ ਆ ਰਿਹਾ ਸੀ, ਇਹ ਤਾਂ ਪ੍ਰਤੱਖ ਹੀ ਪੂਜਾ ਹੋ ਰਹੀ ਹੈ। ਜਦੋਂ ਇੱਕ ਮਿੰਟ ਦੇ ਲਈ ਮਾਤ ਤ੍ਰਿਪਤਾ ਜੀ ਨੇ ਇਹ ਸਭ ਕੁਝ ਅਨੁਭਵ ਕੀਤਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜੋ ਬਾਅਦ ਵਿੱਚ ਵੀ ਜਿਵੇਂ ਮਾਤਾ ਪਿਤਾ ਜੀ ਤੋਂ ਆਪਣਾ ਆਪ ਛੁਪਾਈ ਰੱਖਿਆ ਸੀਗਾ, ਇਵੇਂ ਹੀ ਮਾਤਾ ਜੀ ਦੇ ਉੱਪਰ ਫਿਰ ਆਵਾਜ਼ ਕੱਢ ਕੇ ਜਿਸ ਤਰ੍ਹਾਂ ਬੱਚਿਆਂ ਵਾਲੀ ਕਿ ਦੁੱਧ ਪੀਣਾ ਚਾਹ ਰਿਹਾ ਹੈ ਬੱਚਾ, ਇਸ ਤਰ੍ਹਾਂ ਦੀ ਆਵਾਜ਼ ਕੱਢ ਕੇ ਤੇ ਮਾਤਾ ਜੀ ਦੇ ਉੱਪਰ ਫਿਰ ਮੂੰਹ ਦਾ ਪਰਦਾ ਤਾਣ ਦਿੱਤਾ ਤੇ ਉਹ ਸਾਰਾ ਕੁਝ ਮਾਤਾ ਜੀ ਨੂੰ ਭੁਲਾ ਦਿੱਤਾ। ਐਸਾ ਜਿਹੜਾ ਦ੍ਰਿਸ਼ ਸੀਗਾ ਉਹ ਮਾਤ ਤ੍ਰਿਪਤਾ ਜੀ ਨੇ ਦੇਖਿਆ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨਿੱਕੇ ਨਿੱਕੇ ਕਦਮਾਂ ਦੇ ਨਾਲ ਹੁਣ ਤੁਰਨਾ ਸ਼ੁਰੂ ਕਰ ਗਏ ਨੇ, ਨਿੱਕੇ ਨਿੱਕੇ ਬਚਨ ਜਿਹੜੇ ਨੇ ਉਹ ਬੋਲਦੇ ਨੇ, ਤੇ ਰਾਏ ਭੋਏ ਦੀ ਤਲਵੰਡੀ ਵਿੱਚ ਜਿਹੜਾ ਸਤਿਗੁਰੂ ਮਹਾਰਾਜ ਪਾਤਸ਼ਾਹ ਦਾ ਘਰ ਹੈ ਉੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮਾਸੀ ਉਹ ਮਿਲਣ ਵਾਸਤੇ ਆਈ ਹੈ, ਕਿਉਂਕਿ ਜਿਹੜਾ ਨਾਨਕਾ ਪਰਿਵਾਰ ਹੈ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਨਾਨਾ ਜੀ ਦਾ ਨਾਮ ਇਤਿਹਾਸ ਵਿੱਚ ਆਉਂਦਾ ਕਿ ਰਾਮਾ ਹੈ ਰਾਮਾ, ਤੇ ਮਾਮਾ ਜੀ ਦਾ ਨਾਮ ਆਉਂਦਾ ਜੋ ਤ੍ਰਿਪਤਾ ਜੀ ਦੇ ਭਰਾ ਨੇ ਉਹਨਾਂ ਦਾ ਨਾਮ ਆਉਂਦਾ ਹੈ ਉਹ ਕ੍ਰਿਸ਼ਨਾ ਜੀ ਹਨ ਕ੍ਰਿਸ਼ਨਾ ਜੀ, ਤੇ ਮਾਸੀ ਦਾ ਨਾਮ ਆਉਂਦਾ ਹੈ ਮਾਸੀ ਲੱਖੋ ਹੈ, ਬੀਬੀ ਤ੍ਰਿਪਤਾ ਮਾਤ ਤ੍ਰਿਪਤਾ ਜੀ ਦੀ ਭੈਣ, ਉਹਨਾਂ ਦੇ ਸਪੁੱਤਰ ਹੋਏ ਨੇ ਆਪ ਜੀ ਨੇ ਇਤਿਹਾਸ ਵਿੱਚ ਸੁਣਿਆ ਬਾਬਾ ਰਾਮ ਥੰਮਣ ਜੀ ਬ੍ਰਹਮ ਗਿਆਨੀ, ਉਹ ਬੀਬੀ ਮਾਸੀ ਲੱਖੋ ਦੇ ਪੁੱਤਰ ਨੇ। ਇੱਕ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਹੁਣ ਅਜੇ ਵਿਹੜੇ ਨੂੰ ਭਾਗ ਲਾਉਂਦੇ ਤੇ ਬਾਹਰ ਗਲੀਆਂ ਦੇ ਵਿੱਚ ਵੀ ਆਪਣੀ ਮੌਜ ਦੇ ਨਾਲ ਆਨੰਦ ਦੇ ਨਾਲ ਜਿਨ੍ਹਾਂ ਜਿਨ੍ਹਾਂ ਨੂੰ ਦਰਸ਼ਨ ਦੇ ਆਉਂਦੇ ਉਹਨਾਂ ਦਾ ਜਨਮ ਮਰਨ ਜਿਹੜਾ ਹੈ ਉਹ ਨਿਬੇੜ ਆਉਂਦੇ ਹੈ, ਤੇ ਮਾਸੀ ਲੱਖੋ ਨੇ ਇੱਕ ਨਵਾਂ ਸੂਟ ਲਿਆਂਦਾ ਛੋਟੇ ਆਕਾਰ ਦਾ ਤੇ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਪਹਿਨਾ ਦਿੱਤਾ, ਜਿਵੇਂ ਪਰਿਵਾਰਾਂ ਵਿੱਚ ਚੱਲਦਾ ਸੀ ਵੀ ਲਿਆ ਕੇ ਖੁਸ਼ੀ ਦੇ ਨਾਲ ਚੀਜ਼ ਔਰ ਮਨ ਵਿੱਚ ਹੋਣਾ ਵੀ ਮੇਰੀ ਚੀਜ਼ ਦਿਸਦੀ ਰਹੇ ਵੀ ਮੈਂ ਆ ਲਿਆਂਦੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਨੂੰ ਪਹਿਨਾ ਦਿੱਤਾ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨਿੱਕੇ ਨਿੱਕੇ ਕਦਮਾਂ ਦੇ ਨਾਲ ਆਪਣੇ ਵਿਹੜੇ ਦੇ ਵਿੱਚੋਂ ਬਾਹਰ ਨਿਕਲ ਗਏ। ਰਾਏ ਭੋਏ ਦੀ ਤਲਵੰਡੀ ਦੇ ਵਿੱਚ ਜਿੱਥੇ ਥੋੜੇ ਜਿਹੇ ਘਰ ਤੋਂ ਅਗਾਂਹ ਜਾ ਕੇ ਜਿੱਥੇ ਗਰੀਬਾਂ ਦੇ ਘਰ ਦੇ ਵਿੱਚ ਇੱਕ ਲੜਕਾ ਓਡਾ ਕੀ ਬੱਚਾ ਓਡੀ ਕੀ ਉਮਰ ਦਾ ਬਾਹਰ ਖੜਾ ਤੇ ਉਹਨੇ ਸਰੀਰ ਤੇ ਕੋਈ ਕੱਪੜਾ ਨਹੀਂ ਪਾਇਆ ਹੋਇਆ, ਉਹ ਨਗਨ ਹੈ। ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਹ ਆਪਣੇ ਕੱਪੜੇ ਉਤਾਰੇ ਤੇ ਉਹ ਗਰੀਬ ਬੱਚੇ ਨੂੰ ਪਹਿਨਾ ਦਿੱਤੇ ਤੇ ਆਪ ਉਸੇ ਹਾਲਤ ਦੇ ਵਿੱਚ ਆਪ ਘਰ ਆ ਗਏ। ਜਦੋਂ ਘਰ ਵਿੱਚ ਆਏ ਹੀ ਹੈ ਤੇ ਮਾਸੀ ਲੱਖੋ ਕਹਿੰਦੀ ਵੇ ਨਾਨਕ ਵੇ ਉਹ ਕੱਪੜੇ ਜਿਹੜੇ ਸੀ ਉਹ ਕਿੱਥੇ ਉਤਾਰ ਕੇ ਸੁੱਟ ਆਇਆ, ਤੇ ਨਿੱਕੇ ਨਿੱਕੇ ਤੋਤਲੇ ਬਚਨਾਂ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਆ ਮਾਸੀ ਇੱਕ ਗਰੀਬ ਬੱਚਾ ਸੀ ਉਹਦੇ ਮਾਤਾ ਪਿਤਾ ਉਹਨੂੰ ਲੈ ਕੇ ਨਹੀਂ ਸੀ ਦੇ ਸਕਦੇ, ਮੈਂ ਕੱਪੜੇ ਉਹਨੂੰ ਦੇ ਆਇਆ ਮੇਰੇ ਮਾਤਾ ਜੀ ਤਾਂ ਮੈਨੂੰ ਹੋਰ ਪਾ ਦੇਣਗੇ। ਮਾਸੀ ਨੂੰ ਗੁੱਸਾ ਲੱਗਾ ਵੀ ਮੇਰੀ ਲਿਆਂਦੀ ਹੋਈ ਚੀਜ਼ ਦੀ ਸ਼ਾਇਦ ਕਦਰ ਨਹੀਂ ਹੋਈ। ਵਿਹੜੇ ਲੰਬੇ ਚੌੜੇ ਖੁੱਲ੍ਹੇ ਹੁੰਦੇ ਸੀ, ਦੂਰ ਵਿਹੜੇ ਵਿੱਚ ਖੜੀ ਸੀ, ਉੱਥੋਂ ਬੜੀ ਉੱਚੀ ਆਵਾਜ਼ ਦੇ ਕੇ ਤੇ ਕਹਿੰਦੀ ਨੀ ਤ੍ਰਿਪਤਾ ਆਹ ਜਿਹੜਾ ਤੇਰਾ ਨਾਨਕ ਹੈ ਨਾ ਨਿਹਰਾ ਹੀ ਕਮਲਾ ਹੈ। ਜਦੋਂ ਇਹ ਗੱਲ ਉਹਨੇ ਆਖੀ ਮਾਸੀ ਲੱਖੋ ਨੇ, ਤੇ ਜਿਹੜੇ ਰਾਮ ਥੰਮਣ ਜੀ ਸਨ ਆਪ ਜੀ ਬੱਚਿਆਂ ਵਾਲੇ, ਜੇ ਪਹਿਲਾਂ ਬੱਚਾ ਬਹਿਣਾ ਗਿੱਜਦਾ ਹੈ ਬੈਠਣ ਸਿੱਖਦਾ ਹੈ ਛੋਟਾ ਬੱਚਾ, ਬਾਅਦ ਵਿੱਚ ਗੋਡਿਆਂ ਨਾਲ ਰਿੜਨਾ ਸਿੱਖਦਾ ਫਿਰ ਤੁਰਨਾ ਸਿੱਖਦਾ, ਜਿਹੜੇ ਰਾਮ ਥੰਮਣ ਜੀ ਸਨ ਮਾਸੀ ਲੱਖੋ ਦੇ ਸਪੁੱਤਰ ਉਹ ਵਿਹੜੇ ਦੇ ਵਿੱਚ ਆਨੰਦ ਬਿਰਤੀ ਦੇ ਨਾਲ ਨਿੱਕਾ ਜਿਹਾ ਬੱਚਾ ਤੇ ਬੈਠੇ ਹੋਏ ਨੇ। ਤੇ ਜਦੋਂ ਮਾਸੀ ਲੱਖੋ ਨੇ ਇਹ ਗੱਲ ਆਖੀ ਤ੍ਰਿਪਤਾ ਦਾ ਨਾਂ ਲੈ ਕੇ ਮਾਤ ਤ੍ਰਿਪਤਾ ਦਾ, ਤੇ ਸ੍ਰੀ ਗੁਰੂ ਨਾਨਕ ਸਾਹਿਬ ਸਹਿਜ ਸੁਭਾਏ ਕਹਿੰਦੇ ਕੋਈ ਗੱਲ ਨੀ ਮਾਸੀ ਆਹ ਜਿਹੜਾ ਤੇਰਾ ਰਾਮ ਥੰਮਣ ਨਾ ਇਹਨੇ ਵੀ ਮੇਰੇ ਵਰਗਾ ਕਮਲਾ ਹੀ ਨਿਕਲਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਇਹਨੇ ਵੀ ਮੇਰੇ ਵਰਗਾ ਕਮਲਾ ਹੀ ਨਿਕਲਣਾ ਹੈ। ਭਾਵ ਅਰਥ ਇਹ ਸੀ ਕਿ ਪਾਤਸ਼ਾਹ ਨੇ ਆਖਿਆ ਵੀ ਜਿਸ ਤਰ੍ਹਾਂ ਦੀਆਂ ਲੋਕਾਂ ਨੂੰ ਜਿਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੂੰ ਸੰਸਾਰ ਦੇ ਲੋਕ ਕਮਲਾ ਆਖਦੇ ਹੈ, ਇਹ ਤੇਰਾ ਰਾਮ ਥੰਮਣ ਜਿਹੜਾ ਇਹਨੇ ਸਾਡੇ ਵਰਗਾ ਫਕੀਰ ਹੀ ਸਾਥੀ ਨਿਕਲਣਾ ਹੈ। ਸਾਧ ਸੰਗ ਜੀ ਇੱਕ ਸਮਾਂ ਬਾਅਦ ਵਿੱਚ ਆਇਆ, ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜਗਤ ਦਾ ਕਲਿਆਣ ਕਰਦੇ ਕਰਦੇ ਆਏ ਤੇ ਇਹੀ ਮਹਾਂਪੁਰਸ਼ ਬਾਬਾ ਰਾਮ ਥੰਮਣ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਮਾਸੀ ਦਾ ਪੁੱਤਰ ਸੀ, ਬੰਦਗੀ ਕਰ ਕਰਕੇ ਇਹਨਾਂ ਦੇ ਇੱਕ ਇੱਕ ਰੂਮ ਦੇ ਵਿੱਚ ਅਜੱਪਾ ਜਾਪ ਚੱਲ ਰਿਹਾ ਔਰ ਜਿਹੜੀ ਇਹਨਾਂ ਦੀ ਅਵਸਥਾ ਸੀ ਉਹਨੂੰ ਬਾਹਰ ਦਾ ਸੰਸਾਰੀ ਬੰਦਾ ਕੋਈ ਅਨੁਭਵ ਨਹੀਂ ਸੀ ਕਰ ਸਕਦਾ ਵੀ ਇਹ ਕਿਹੜੇ ਆਨੰਦ ਵਿੱਚ ਇਸ ਟਾਈਮ ਖੇਡ ਰਹੇ ਹੈ। ਸ੍ਰੀ ਗੁਰੂ ਨਾਨਕ ਸਾਹਿਬ ਆਏ, ਉਹਨਾਂ ਦੀ ਦ੍ਰਿਸ਼ਟੀ ਉਸ ਮਹਾਂਪੁਰਖ ਜਿਹੜਾ ਕਿ ਮਾਸੀ ਦਾ ਪੁੱਤਰ ਹੈ ਸਤਿਗੁਰਾਂ ਦਾ, ਉਸ ਮਹਾਂਪੁਰਸ਼ ਦੇ ਉੱਪਰ ਦ੍ਰਿਸ਼ਟੀ ਪਈ ਅਤੇ ਉਹਦੇ ਅੰਦਰ ਜਿਹੜੀ ਨਾਮ ਦੀ ਧੁਨ ਚੱਲ ਰਹੀ ਸੀ, ਅਜੱਪਾ ਜਾਪ ਚੱਲ ਰਿਹਾ ਸੀ, ਉਸ ਅਵਸਥਾ ਨੂੰ ਉਸੇ ਵੇਲੇ ਮਹਾਰਾਜ ਪਾਤਸ਼ਾਹ ਨੇ ਅਨੁਭਵ ਕਰਕੇ ਅਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਉਚਾਰਿਆ ਸੀ, ਵਡਹੰਸ ਮਹੱਲਾ ਪਹਿਲਾ, ਮੋਰੀ ਰੁਣ ਝੁਣ ਲਾਇਆ, ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇ ਵੱਡਾ ਤਿੰਨ ਲੋਭੀ ਲੋਭ ਲਭਾਇਆ, ਤੇਰੇ ਦਰਸ਼ਨ ਵਿੱਟੋਂ ਖੰਨੀਆਂ ਵਾਹੀਆਂ, ਤੇਰੇ ਨਾਮ ਵਿੱਟੋਂ ਕੁਰਬਾਣੋ, ਜਾ ਤੂੰ ਤਾ ਮੈਂ ਮਾਣ ਕੀਆ ਹੈ, ਤੁਦ ਬਿਨ ਕਿਹਾ ਮੇਰਾ ਮਾਣੋ। ਬੜਾ ਲੰਬਾ ਸ਼ਬਦ ਤੇ ਵੈਰਾਗ ਦੇ ਵਿੱਚ ਜਿੱਥੇ ਅਵਸਥਾ ਚ ਭਗਤ ਜਿਹੜੇ ਨੇ ਉਹ ਪੁੱਜ ਕੇ ਤੇ ਵਾਹਿਗੁਰੂ ਅਕਾਲ ਪੁਰਖ ਦੇ ਦਰਮਿਆਨ ਸਿਰਫ ਇੱਕ ਦਰਸ਼ਨਾਂ ਦੀ ਹੀ ਘਾਟ ਰਹਿ ਜਾਂਦੀ ਹੈ, ਤੇ ਜਿੱਥੇ ਜਾ ਕੇ ਅਕਾਲ ਪੁਰਖ ਦੇ ਸਾਰੇ ਅਨੁਭਵ ਤੇ ਸਮਝੋ ਕਿ ਸੱਦੜੇ ਆਉਂਦੇ ਹੈ, ਜਿੱਥੇ ਆਨੰਦਮਈ ਅਵਸਥਾ ਅਜੱਪਾ ਜਾਪ ਦੀ ਚੱਲ ਰਹੀ ਹੁੰਦੀ ਹੈ, ਉਸ ਅਵਸਥਾ ਨੂੰ ਅਨੁਭਵ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਉਹ ਸ਼ਬਦ ਉਚਾਰਿਆ ਸੀਗਾ। ਤੇ ਇਹ ਮਹਾਂਪੁਰਸ਼ ਨੂੰ ਆਪ ਹੀ ਮਹਾਰਾਜ ਨੇ ਬਚਪਨ ਦੇ ਵੇਲੇ ਵਰ ਦਿੱਤਾ ਹੋਇਆ ਸੀ ਵੀ ਇਹਨੇ ਮੇਰੇ ਵਰਗਾ ਹੀ ਨਿਕਲਣਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਲਵੰਡੀ ਦੀਆਂ ਗਲੀਆਂ ਦੇ ਵਿੱਚ ਬੇਅੰਤ ਜੀਵਾਂ ਦੀ ਕਲਿਆਣ ਕਰਕੇ ਔਰ ਸਾਧ ਸੰਗਤ ਜੀ ਉੱਥੇ ਦੇ ਸਾਰੇ ਕੌਤਕ ਵਰਤਾ ਕੇ ਖੇਤੀ ਹਰੀ ਕੀਤੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸੱਪ ਨੇ ਛਾਂ ਮਹਾਰਾਜ ਜੀ ਤੇ ਕੀਤੀ ਹੈ, ਦਰਖਤ ਦੀ ਛਾਂ ਜਿਹੜੀ ਸਥਿਰ ਰਹਿ ਗਈ ਹੈ, ਪਿਤਾ ਜੀ ਵੱਲੋਂ ਬਖਸ਼ੀ ਦਿੱਤੀ ਸੌਦਾ ਕਰਨ ਲਈ ਮਾਇਆ ਜੋ ਹੈ ਉਹਦੇ ਨਾਲ ਸਾਧੂਆਂ ਨੂੰ ਲੰਗਰ ਛਕਾਇਆ ਹੈ, ਗਰੀਬ ਨਵਾਜ ਪਾਤਸ਼ਾਹ ਨੇ ਰਾਏ ਬੁਲਾਰ ਨੂੰ ਨਿਹਾਲ ਕੀਤਾ ਹੈ, ਬੇਅੰਤ ਪ੍ਰਾਣੀਆਂ ਦਾ ਭਲਾ ਕਰਕੇ ਮਹਾਰਾਜ ਪਾਤਸ਼ਾਹ ਜੀ ਦਾ ਹੁਣ ਆਪਾਂ ਇਤਿਹਾਸ ਸੁਲਤਾਨਪੁਰ ਲੋਧੀ ਜਾ ਪਹੁੰਚਦੇ ਹਾਂ, ਕਿਉਂਕਿ ਪ੍ਰਕਾਸ਼ ਦਿਹਾੜੇ ਤੇ ਜਿਹੜੇ ਪਹਿਲੇ ਬਚਨ ਹੈ ਉਹ ਵਾਰ ਵਾਰ ਜਿਹੜੇ ਹੈ ਉਹ ਜਿਹੜੇ ਸਾਂਝੇ ਹੋ ਗਏ ਹੁੰਦੇ ਆ, ਜਿਹੜੇ ਰਾਏ ਭੋਏ ਦੀ ਤਲਵੰਡੀ ਵਾਲੇ ਬਚਨ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਸੁਲਤਾਨਪੁਰ ਲੋਧੀ ਦੇ ਵਿੱਚ ਹੁਣ ਨਵਾਬ ਦੌਲਤ ਖਾਨ ਦਾ ਮੋਦੀ ਖਾਨਾ ਚਲਾ ਰਹੇ ਆ ਸੱਚੇ ਪਾਤਸ਼ਾਹ, ਤੇ ਆਪ ਮਹਾਰਾਜ ਪਾਤਸ਼ਾਹ ਜੀ ਦਾ ਜਿਹੜਾ ਇਸ ਪ੍ਰਕਾਰ ਉਸ ਕਾਰੋਬਾਰ ਦੇ ਵਿੱਚ ਆਪਣਾ ਹਿੱਸਾ ਹੁੰਦਾ ਸੀਗਾ ਉਹ ਸਾਰਾ ਗਰੀਬਾਂ ਨੂੰ ਮਹਾਰਾਜ ਪਾਤਸ਼ਾਹ ਜੀ ਵੰਡਦੇ ਸੀ, ਲੇਕਿਨ ਉਹ ਵੰਡਦੇ ਹੋਣ ਕਰਕੇ ਜਿਨ੍ਹਾਂ ਤੋਂ ਇਹ ਸਹਾਰਿਆ ਨਹੀਂ ਸੀ ਜਾਂਦਾ ਉਹ ਸ਼ਿਕਾਇਤ ਲਾਉਂਦੇ ਸੀ। ਤਿੰਨ ਵਾਰ ਨਵਾਬ ਦੌਲਤ ਖਾਨ ਨੇ ਹਿਸਾਬ ਕਰਵਾਇਆ ਤੇ ਤਿੰਨੇ ਵਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਮਾਇਆ, ਸਤਿਗੁਰਾਂ ਦੇ ਪੈਸੇ ਨਵਾਬ ਦੌਲਤ ਖਾਨ ਦੇ ਵੱਲ ਵੱਧਦੇ ਰਹੇ। ਜਦੋਂ ਤੀਜੀ ਵਾਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਫਿਰ ਜਾਦੋ ਰਾਏ ਨਾਮ ਦਾ ਮੁਨਸ਼ੀ ਲਾਇਆ, ਉਹਨੇ ਵੀ ਕੁਝ ਜੈਲਸ ਕੀਤੀ ਤੇ ਸਤਿਗੁਰਾਂ ਦਾ ਹਿਸਾਬ ਜਿਹੜਾ ਸੀ ਬੜਾ ਉਹਨੇ ਜਿਹੜਾ ਸੀਗਾ ਉਹ ਕੱਸ ਕੱਸ ਕੇ ਕੀਤਾ, ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਮਾਇਆ ਜਿਹੜੀ ਸੀ ਉਹ ਨਵਾਬ ਦੌਲਤ ਖਾਨ ਵੱਲ ਨਿਕਲੀ। ਫਿਰ ਮਹਾਰਾਜ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਜਿਹੜੇ ਕਾਰਜ ਦੇ ਵਾਸਤੇ ਸੰਸਾਰ ਤੇ ਆਏ ਹਾਂ ਉਹਨੂੰ ਸ਼ੁਰੂ ਕਰੀਏ। ਸਤਿਗੁਰੂ ਜੀ ਦਿਨੇ ਮਹਾਰਾਜ ਜੀ ਮੋਦੀ ਖਾਨਾ ਚਲਾਉਂਦੇ ਸੀ ਤੇ ਰਾਤ ਨੂੰ ਸਿਰਫ ਥੋੜਾ ਜਿਹਾ ਹੀ ਆਰਾਮ ਕਰਦੇ ਸੀ ਤੇ ਤਪੱਸਿਆ ਕਰਦੇ ਸੀ, ਘਾਲਣਾ ਘਾਲਦੇ ਸੀ। ਉਸ ਤਪੱਸਿਆ ਦੇ ਬਾਰੇ, ਉਸ ਘਾਲਣਾ ਦੇ ਬਾਰੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਕਿ ਪਹਿਲੋਂ ਬਾਬੇ ਪਾਇਆ ਬਖਸ਼ਦਾਰ, ਬਖਸ਼ਦਾਰ ਹੁੰਦਾ ਹੈ ਵੀ ਬਖਸ਼ਿਸ਼ ਲਈ ਹੈ ਬੰਦਗੀ ਕਰ ਕਰਕੇ। ਪਹਿਲੋਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਘਮਾਈ, ਰੇਤ ਅੱਕ ਆਹਾਰ ਕਰ ਰੂੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡਾ ਭਾਗ ਹਰਸਿਓ ਬਣ ਆਈ, ਬਾਬਾ ਪੈਦਾ ਸੱਚ ਖੰਡ। ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਦੋਂ ਵੇਈ ਨਦੀ ਵਿੱਚ ਚੁੱਭੀ ਲਾਈ ਹੈ, ਤਿੰਨ ਦਿਨ ਮਹਾਰਾਜ ਅਲੋਪ ਰਹੇ ਨੇ ਤੇ ਸੱਚਖੰਡ ਗਏ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਪਰਮੇਸ਼ਵਰ ਜੀ ਨੇ ਆਖਿਆ ਵੀ ਹੇ ਨਾਨਕ ਤੈਨੂੰ ਕੀ ਬਖਸ਼ਿਸ਼ ਕਰੀਏ, ਸੰਸਾਰ ਤੇ ਕਾਰਜ ਕਰ ਜਿਨ੍ਹਾਂ ਕਾਰਜਾਂ ਵਾਸਤੇ ਗਏ ਹੋ। ਤੇ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਪਾਤਸ਼ਾਹ ਨਿਮਰਤਾ ਹੀ ਝੋਲੀ ਦੇ ਵਿੱਚ ਪਾ ਦਿਓ, ਨਿਮਰਤਾ ਨਾਮ ਗਰੀਬੀ ਦਾ, ਗਰੀਬੀ ਨਾਮ ਨਿਮਰਤਾ ਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੁਧਣ ਧਰਤ ਲੁਕਾਈ। ਸਤਿਗੁਰਾਂ ਨੇ ਇਰਾਦਾ ਬਣਾ ਲਿਆ ਵੀ ਹੁਣ ਅਸੀਂ ਮੋਦੀ ਖਾਨਾ ਕਰਨਾ ਨਹੀਂ। ਜਦੋਂ ਮਹਾਰਾਜ ਤੀਸਰੇ ਦਿਨ ਵੇਈ ਨਦੀ ਚੋਂ ਨਿਕਲੇ ਤੇ ਬਾਹਰ ਆ ਕੇ ਪਾਤਸ਼ਾਹ ਨੇ ਦਰਵਾਜ਼ਾ ਖੋਲ ਦਿੱਤਾ, ਕਹਿੰਦੇ ਲੈ ਜਾਓ ਜਿਨ੍ਹਾਂ ਨੂੰ ਜਿਤਨਾ ਸਮਾਨ ਚਾਹੀਦਾ। ਤੇ ਆਪ ਮਹਾਰਾਜ ਪਾਤਸ਼ਾਹ ਜੀ ਇਕਾਂਤ ਵਿੱਚ ਬਿਰਤੀ ਜੋੜ ਕੇ ਭਗਤੀ ਕਰਨੀ ਸੀ ਤੇ ਮਸਾਣ ਘਾਟ ਵਿੱਚ ਜਾ ਬੈਠੇ ਵੀ ਆਪੇ ਕੋਈ ਲਾਗੇ ਨਹੀਂ ਆਏਗਾ, ਬੰਦਗੀ ਕਰਾਂਗੇ। ਉਹ ਜਦੋਂ ਨਵਾਬ ਦੌਲਤ ਖਾਨ ਨੂੰ ਪਤਾ ਲੱਗਿਆ ਵੀ ਤੇਰਾ ਜਿਹੜਾ ਮੋਦੀ ਖਾਨਾ ਨਾ ਉਹਦਾ ਬੂਹਾ ਖੋਲ ਦਿੱਤਾ ਹੈ ਤੇ ਲੋਕ ਲਈ ਜਾਂਦੇ ਹੈ, ਉਹਨੇ ਬਹੁਤ ਜਲਦੀ ਆਦਮੀ ਭੇਜ ਕੇ ਤਾਲਾ ਲਵਾ ਦਿੱਤਾ ਤੇ ਕਹਿੰਦਾ ਵੀ ਮੋਦੀ ਕਿੱਥੇ ਹੈ ਸਾਡਾ? ਉਹ ਲੋਕ ਕਹਿੰਦੇ ਵੀ ਉਹ ਮਸਾਨ ਘਾਟ ਵਿੱਚ ਬੈਠਾ ਹੋਇਆ। ਇਹਨੂੰ ਤਾਲੀਮ ਨਹੀਂ ਸੀ, ਇਹਨੂੰ ਕੋਈ ਸਮਝ ਨਹੀਂ ਸੀ ਸਤਿਗੁਰਾਂ ਬਾਰੇ। ਕਹਿੰਦਾ ਵੀ ਉਹਨੂੰ ਕੋਈ ਛਾਇਆ ਚੰਬੜਗੀ ਹੋਣੀ ਹੈ। ਇੱਕ ਮੁੱਲਾ ਸੀਗਾ, ਫਾਂਡੇ ਕਰਦਾ ਹੁੰਦਾ ਸੀ ਛਾਇਆ ਤੋਂ। ਉਹਨੂੰ ਇਹਨੇ ਬੁਲਾਇਆ, ਉਹਨੂੰ ਆਖਿਆ ਵੀ ਮੇਰੇ ਨਾਨਕ ਮੋਦੀ ਨੂੰ ਕੋਈ ਛਾਇਆ ਦਾ ਅਸਰ ਹੋ ਗਿਆ ਤੇ ਜਾ ਕੇ ਫਾਂਡਾ ਕਰਕੇ ਠੀਕ ਕਰ ਦੇ ਤਾਂ ਕਿ ਆ ਕੇ ਤੇ ਮੇਰਾ ਮੋਦੀ ਖਾਨਾ ਦੁਬਾਰਾ ਚਲਾਵੇ। ਉਹ ਏਡਾ ਕਮਲਾ ਮੌਲਵੀ, ਉਹ ਜਦੋਂ ਤੁਰਿਆ ਤੇ ਉਹਦੇ ਨਾਲ ਸੁਲਤਾਨਪੁਰ ਲੋਧੀ ਚੋਂ ਕੁਝ ਬੱਚੇ ਵੀ ਚੱਲ ਪਏ, ਕੁਝ ਲੋਕ ਵੈਸੇ ਵੀ ਚੱਲ ਪਏ। ਉਹ ਹਜੂਮ ਜਿਹਾ ਬਣ ਕੇ ਤੇ ਮਹਾਰਾਜ ਜੀ ਦੇ ਕੋਲ ਚਲੇ ਗਏ। ਸਤਿਗੁਰਾਂ ਨੂੰ ਬੁਲਾਉਂਦਾ ਹੈ, ਮਹਾਰਾਜ ਜੀ ਨਹੀਂ ਬੋਲਦੇ। ਉਹ ਫਿਰ ਬੁਲਾਉਂਦਾ ਹੈ, ਸਤਿਗੁਰੂ ਮਹਾਰਾਜ ਜੀ ਨੂੰ ਹਲਾਉਂਦਾ ਹੈ। ਮਹਾਰਾਜ ਪਾਤਸ਼ਾਹ ਜੀ ਸਿਮਰਨ ਦੇ ਵਿੱਚ ਲੀਨ ਸਨ। ਆਖਰ ਉਸਨੇ ਕਮਲੇ ਨੇ ਵੱਡੀ ਵੱਡੀ ਗਲਤੀ ਕੀਤੀ ਕਿ ਇੱਕ ਗਿੱਲੇ ਕੱਪੜੇ ਨੂੰ ਪਹਿਲਾਂ ਧੁਖਾ ਕੇ ਅੱਗ ਲਾ ਕੇ ਫਿਰ ਅੱਗ ਬੁਝਾ ਕੇ ਜਦੋਂ ਉਹਦਾ ਪਫ ਬਣ ਗਿਆ, ਧੂੰਆਂ ਬਣ ਗਿਆ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨੱਕ ਵਿੱਚ ਚੜਾ ਦਿੱਤਾ, ਬੈਠਿਆਂ ਹੋਇਆਂ ਦੇ ਬੰਦਗੀ ਕਰਦਿਆਂ ਹੋਇਆਂ ਦੇ ਨੱਕ ਵਿੱਚ ਧੂੰਆਂ ਚੜਾ ਦਿੱਤਾ। ਤੋ ਆਖਰ ਪੰਜ ਭੂਤਕ ਸਰੀਰ, ਉਹ ਜਦੋਂ ਕੁਝ ਮਲੂਮ ਹੋਇਆ ਤੇ ਮਹਾਰਾਜ ਪਾਤਸ਼ਾਹ ਜੀ ਨੇ ਨੇਤਰ ਖੋਲੇ ਤੇ ਸਤਿਗੁਰੂ ਪਾਤਸ਼ਾਹ ਜੀ ਵੈਸੇ ਸਮਝ ਰਹੇ ਸੀ ਵੀ ਕੀ ਹੋ ਰਿਹਾ ਸਾਡੇ ਆਲੇ ਦੁਆਲੇ। ਪਾਤਸ਼ਾਹ ਜੀ ਨੇ ਮੁੱਖ ਤੋਂ ਬਚਨ ਉਚਾਰਿਆ ਕਿ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਦੇਖੋ ਜਿਹੜਾ ਇਨਸਾਨ ਧਰਮ ਦਾ ਮੌਲਵੀ ਬਣ ਕੇ ਆ ਗਿਆ ਜਾਂ ਧਰਮ ਦਾ ਪੁਜਾਰੀ ਬਣ ਕੇ ਆ ਗਿਆ, ਪਾਤਸ਼ਾਹ ਜੀ ਕਹਿੰਦੇ ਉਸ ਇਨਸਾਨ ਨੂੰ ਆਪਣੇ ਧਰਮ ਦੇ ਫਲਸਫੇ ਦੇ ਉੱਤੇ, ਆਪਣੀਆਂ ਆਇਤਾਂ ਦੇ ਉੱਤੇ ਯਕੀਨ ਹੀ ਨਹੀਂ ਹੈਗਾ। ਤੇ ਪਾਤਸ਼ਾਹ ਜੀ ਕਹਿੰਦੇ ਐਸੇ ਇਨਸਾਨ ਨੂੰ ਗਿਆਨ ਰੂਪ ਕੋਈ ਬੋਲ ਲੱਗ ਕੇ ਕੋਈ ਭਾਗ ਨਹੀਂ ਲੱਗ ਸਕਦਾ, ਇਹ ਥੱਲੇ ਥੱਲੇ ਹੀ ਬਸ ਆ ਪੈਸੇ ਜਿਹੜੇ ਇਹ ਵੱਟ ਸਕਦੇ। ਪਾਤਸ਼ਾਹ ਨੇ ਆਖਿਆ, ਧ੍ਰਿਗ ਤਿੰਨਾਂ ਦਾ ਜੀਵਿਆ ਜੇ ਲਿਖ ਲਿਖ ਵਿੱਚ ਇਹ ਨਾਓ, ਖੇਤੀ ਜਿਨ ਕੀ ਉੱਜੜੀ ਖਲਵਾੜੇ ਕਿਆ ਥਾਓ। ਪਾਤਸ਼ਾਹ ਕਹਿੰਦੇ ਸ਼ਰਧਾ ਰੂਪ ਖੇਤੀ ਜਿਸ ਦੀ ਪਹਿਲਾਂ ਹੀ ਉੱਜੜ ਗਈ ਹੋਵੇ, ਉਹਨੂੰ ਬੋਲ ਤੇ ਫਲ ਲੱਗਣ ਰੂਪ ਜਿਹੜਾ ਹੈ ਖਲਵਾੜਾ, ਉਹਦਾ ਕੀ ਲੱਗਣਾ ਹੁੰਦਾ? ਖੇਤੀ ਤਾਂ ਪਹਿਲਾਂ ਹੀ ਉੱਜੜ ਗਈ ਹੁੰਦੀ ਹੈ। ਜਦੋਂ ਮਹਾਰਾਜ ਜੀ ਨੇ ਇਹ ਦੋ ਹੀ ਪੰਕਤੀਆਂ ਉਚਾਰੀਆਂ, ਉਚਾਰੀਆਂ ਸੀ ਉਸ ਮੁੱਲਾਂ ਦੇ ਬਾਰੇ ਕਿ ਇਹ ਇਨਸਾਨ ਇੱਦਾਂ ਦਾ ਹੈ। ਤੇ ਜਦੋਂ ਮਹਾਰਾਜ ਪਾਤਸ਼ਾਹ ਬੋਲੇ ਤੇ ਉਹ ਲਾਗੋਂ ਲੋਕ ਆਖਣ ਲੱਗ ਪਏ, ਬੋਲ ਪਿਆ, ਭੂਤ ਬੋਲ ਪਿਆ, ਅੰਦਰ ਜਿਹੜੀ ਚੀਜ਼ ਸੀ ਉਹ ਬੋਲ ਪਈ ਹੈ। ਮਹਾਰਾਜ ਪਾਤਸ਼ਾਹ ਨੇ ਇਸੇ ਸ਼ਬਦ ਵਿੱਚ ਅੱਗੇ ਫਿਰ ਬਚਨ ਉਚਾਰੇ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਬੇਚਾਰਾ ਭਇਆ ਦਿਵਾਨਾ, ਸਾਹਿਬ ਕਾ ਨਾਨਕ ਬੌਰਾਨਾ ਹਾਂ ਹਰ ਬਿਨ ਅਵਰਨਾ ਜਾਨਾ। ਮਹਾਰਾਜ ਪਾਤਸ਼ਾਹ ਜੀ ਨੇ ਫਰਮਾਇਆ ਕਿ ਇੱਦਾਂ ਹੀ ਹੈ ਭਾਈ, ਕੋਈ ਭੂਤ ਸਾਨੂੰ ਭੂਤਨਾ ਆਖਦਾ, ਕੋਈ ਬੇਤਾਲਾ ਆਖਦਾ ਹੈ, ਕੋਈ ਆਖਦਾ ਨਹੀਂ ਪਈ ਇਹ ਤਾਂ ਨਾਨਕ ਹੈ। ਤੇ ਪਾਤਸ਼ਾਹ ਜੀ ਕਹਿੰਦੇ ਅਸੀਂ ਤਾਂ ਉਸ ਸ਼ਾਹ ਦੇ ਅਕਾਲ ਪੁਰਖ ਪਰਮੇਸ਼ਰ ਮਾਲਕ ਦੇ ਪ੍ਰੇਮ ਤੇ ਵੈਰਾਗ ਦੇ ਵਿੱਚ ਦੀਵਾਨੇ ਹੋਏ ਪਏ ਹਾਂ, ਕਿਸੇ ਨੂੰ ਸਮਝ ਆਉਂਦੀ, ਕਿਸੇ ਨੂੰ ਪਾਤਸ਼ਾਹ ਜੀ ਕਹਿੰਦੇ ਨਹੀਂ ਆਉਂਦੀ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਇਹ ਮੌਲਵੀ ਜਿਹੜਾ ਹੈ ਇਹ ਜਿਹੜਾ ਹੈ ਇਹ ਫਿਰ ਬੁਲਾਉਂਦਾ ਹੈ ਤੇ ਕਹਿੰਦਾ ਕਿ ਹੇ ਨਾਨਕ, ਚੱਲ ਕੇ ਆਪਣਾ ਮੋਦੀ ਖਾਨਾ ਸੰਭਾਲ, ਨਵਾਬ ਦੌਲਤ ਖਾਨ ਜੋ ਹੈ ਉਹ ਤੈਨੂੰ ਉਡੀਕ ਰਿਹਾ ਹੈ, ਉਹਨੇ ਮੈਨੂੰ ਜਿਹੜਾ ਹੈ ਉਹ ਭੇਜਿਆ ਹੈ, ਇਸ ਕਰਕੇ ਚੱਲ ਕੇ ਆਪਣਾ ਮੋਦੀ ਖਾਨਾ ਜਿਹੜਾ ਉਹ ਸੰਭਾਲਣਾ ਕਰ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਇਹਨੂੰ ਕੁਝ ਬਚਨ ਜਿਹੜੇ ਸੀ ਉਹ ਸਮਝਾਉਣ ਵਾਸਤੇ ਪਾਤਸ਼ਾਹ ਜੀ ਨੇ ਗੁਰਬਾਣੀ ਉਚਾਰੀ। ਪਾਤਸ਼ਾਹ ਜੀ ਕਹਿੰਦੇ, ਸੱਚਾ ਸਰਮੈ ਬਾਹਰੇ ਅੱਗੇ ਲਹੇ ਨਾ ਦਾਦ, ਅਕਲ ਇਹ ਨਾ ਆਖੀਐ ਅਕਲ ਗਵਾਈਐ ਬਾਦ, ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ, ਅਕਲੀ ਪੜ ਕੇ ਬੁੱਝੀਐ ਅਕਲੀ ਕੀਚੈ ਦਾਨ, ਨਾਨਕ ਆਖੇ ਰਾਹੋ ਇਹੋ ਹੋਰ ਗੱਲਾਂ ਸ਼ੈਤਾਨ। ਮਹਾਰਾਜ ਕਹਿੰਦੇ ਹਰ ਇਨਸਾਨ ਇਹ ਦਾਅਵਾ ਕਰਦਾ ਵੀ ਮੈਨੂੰ ਅਕਲ ਬੜੀ, ਮੈਂ ਬੜਾ ਸਿਆਣਾ ਹੋ ਗਿਆ। ਤੇ ਪਾਤਸ਼ਾਹ ਜੀ ਕਹਿੰਦੇ ਅਕਲ ਦਾ ਸਹੀ ਜਿਹੜਾ ਇਸਤੇਮਾਲ ਹੈ ਨਾ, ਪਾਤਸ਼ਾਹ ਜੀ ਕਹਿੰਦੇ ਅਕਲੀ ਸਾਹਿਬ ਸੇਵੀ ਹੈ, ਆਪਣਿਆਂ ਕੰਮਾਂ ਚੋਂ ਇੱਦਾਂ ਦਾ ਇਨਸਾਨ ਟਾਈਮ ਸੈੱਟ ਕਰੇ ਵੀ ਰੱਬ ਦੇ ਸਿਮਰਨ ਦਾ ਟਾਈਮ ਨਾ ਵਿੱਚੋਂ ਲੰਘ ਜਾਏ, ਅਕਲ ਦੇ ਨਾਲ ਇਹ ਲਾਹਾ ਲਹੇ। ਅਕਲੀ ਪਾਈ ਹੈ ਮਾਨ, ਅਕਲ ਦੇ ਨਾਲ ਇਨਸਾਨ ਧਰਮੀ ਬਣ ਕੇ ਸੰਸਾਰ ਦੇ ਵਿੱਚ ਮਾਣ ਪ੍ਰਾਪਤ ਕਰੇ, ਚੰਗਾ ਮਾਣ ਪ੍ਰਾਪਤ ਕਰੇ ਵੀ ਇਹ ਇਨਸਾਨ ਸੱਚੇ ਮਾਰਗ ਤੇ ਚੱਲਦਾ ਹੈ। ਪਾਤਸ਼ਾਹ ਜੀ ਕਹਿੰਦੇ ਹੈ ਫਿਰ ਅਕਲੀ ਪੜ ਕੇ ਬੁੱਝੀਏ, ਜੇ ਅਕਲ ਹੈ ਇਨਸਾਨ ਦੇ ਕੋਲ ਤੇ ਧਰਮ ਸ਼ਾਸਤਰ ਧਰਮ ਦੇ ਗ੍ਰੰਥ ਪੜ੍ਹ ਕੇ ਉਹਨਾਂ ਨੂੰ ਬੁੱਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤੇ ਪਾਤਸ਼ਾਹ ਜੀ ਕਹਿੰਦੇ ਫਿਰ ਅਕਲੀ ਕੀਚੈ ਦਾਨ, ਜਿਤਨੀ ਕਿ ਆਮਦਨ ਆਉਂਦੀ ਹੈ ਉਹਦੇ ਵਿੱਚੋਂ ਆਪਣੇ ਖਰਚੇ ਸੀਮਿਤ ਕਰਕੇ ਇਨਸਾਨ ਸੋਚੇ ਵੀ ਮੈਂ ਇਹਦੇ ਵਿੱਚੋਂ ਦਾਨ ਪੁੰਨ ਵੀ ਕਰਨਾ, ਦਸਵੰਧ ਵੀ ਕੱਢਣਾ। ਪਾਤਸ਼ਾਹ ਜੀ ਕਹਿੰਦੇ ਅਕਲ ਦਾ ਉੱਥੇ ਪਤਾ ਲੱਗਦਾ, ਅਕਲ ਜਿਹੜੀ ਹੈ ਇਹਨਾਂ ਕੰਮਾਂ ਲਈ ਪਾਤਸ਼ਾਹ ਕਹਿੰਦੇ ਵਰਤਣੀ ਚਾਹੀਦੀ ਹੈ। ਨਾਨਕ ਆਖੇ ਰਾਹੋ ਇਹੋ, ਹੋਰ ਗੱਲਾਂ ਸ਼ੈਤਾਨ। ਪਾਤਸ਼ਾਹ ਜੀ ਕਹਿੰਦੇ ਅਸਲੀ ਰਾਹ ਇਹ ਹੈ, ਬਾਕੀ ਜੇ ਅਕਲ ਜ਼ਿਆਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਜੇ ਇਹਨਾਂ ਕੰਮਾਂ ਲਈ ਅਕਲ ਨਹੀਂ ਵਰਤੀ ਤੇ ਫਿਰ ਉਹ ਸ਼ੈਤਾਨਾਂ ਵਾਲੇ ਕੰਮ ਨੇ, ਫਿਰ ਸ਼ੈਤਾਨੀਆਂ ਦੇ ਉੱਤੇ ਅਕਲ ਜਿਹੜੀ ਆ ਉਹ ਵਰਤੀ ਹੋਈ ਹੈ। ਗਰੀਬ ਨਵਾਜ ਪਾਤਸ਼ਾਹ ਜੀ ਉੱਥੋਂ ਉੱਠੇ ਤੇ ਦੌਲਤ ਖਾਨ ਨੂੰ ਕਹਿੰਦੇ ਵੀ ਅਸੀਂ ਨੇ ਹੁਣ ਮੋਦੀ ਖਾਨਾ ਨਹੀਂ ਕਰਨਾ, ਅਸੀਂ ਆਪਣੇ ਕਾਰਜ ਕਰਨੇ ਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਸਾਹਿਬ ਜੀ ਨੂੰ ਬੇਬੇ ਨਾਨਕੀ ਦੇ ਰਾਹੀਂ 7 ਪੈਸਿਆਂ ਦੀ ਰਬਾਬ ਜਿਹੜੀ ਹੈ ਉਹ ਲਿਆ ਦਿੱਤੀ, ਮੰਗਵਾ ਦਿੱਤੀ ਭਾਈ ਫਿਰੰਦੇ ਜੀ ਦੇ ਕੋਲੋਂ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਬਾਰੇ ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਦੇਖੋ ਚੜਿਆ ਸੁਧਣ ਧਰਤ ਲੁਕਾਈ, ਬਾਬੇ ਡਿੱਠੀ ਪਿਰਥ ਮੀ ਨਵੇਂ ਖੰਡ ਜਿੱਥੋਂ ਤੱਕ ਆਹੀ, ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਅੱਖਾਂ ਮੀਟ ਕੇ ਧਿਆਨ ਧਾਰ ਕੇ ਸਾਰੀ ਪਹਿਲਾਂ ਧਰਤੀ ਦੇਖੀ ਭਈ ਕਿਹੜੇ ਪਾਸੇ ਪਹਿਲਾਂ ਜਾਣ ਦੀ ਲੋੜ ਹੈ। ਤੇ ਜਦੋਂ ਮਹਾਰਾਜ ਜੀ ਨੂੰ ਨਜ਼ਰ ਆਇਆ ਭਈ 3 ਧਰਮ ਇੱਥੇ ਲਗਭਗ ਚੱਲ ਰਹੇ ਹੈ, ਇਹਨਾਂ ਦੇ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਨੇ ਜਨਤਾ ਨੂੰ ਪਬਲਿਕ ਨੂੰ ਜਿਹੜਾ ਕੁਰਾਹੇ ਪਾਇਆ ਹੋਇਆ, ਕਾਦੀ ਕੂੜ ਬੋਲ ਮਲ ਖਾਏ, ਕਾਦੀ ਨਾਮ ਹੈ ਕਾਜੀ ਦਾ। ਪਾਤਸ਼ਾਹ ਕਹਿੰਦੇ ਉਹ ਝੂਠ ਬੋਲ ਕੇ ਗਲਤ ਫੈਸਲੇ ਕਰਦਾ ਹੈ ਤੇ ਸਮਝੋ ਮੈਲਾ ਖਾਂਦਾ ਹੈ, ਗੰਦਗੀ ਖਾਂਦਾ ਹੈ, ਕਿਉਂਕਿ ਉਹਨੂੰ ਤਾਂ ਬਿਠਾਇਆ ਗਿਆ ਉਸ ਅਹੁਦੇ ਤੇ ਵੀ ਤੂੰ ਨਿਆਂ ਕਰਨਾ ਹੈ। ਪਾਤਸ਼ਾਹ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਆਂ ਘਾਏ। ਬ੍ਰਾਹਮਣ ਵੀਰ ਜਿਹੜੇ ਕੁਝ ਵੈਸ਼ਨੋ ਵੀ ਹੁੰਦੇ ਆਪ ਜੀ ਨੂੰ ਪਤਾ, ਪਰ ਇਹਨਾਂ ਦਾ ਸਾਰਾ ਜਿਹੜਾ ਇਸ ਪ੍ਰਕਾਰ ਜਦੋਂ ਸਾਰੇ ਫਿਰਕਿਆਂ ਦਾ ਇਹਨਾਂ ਦਾ ਪਤਾ ਲਈਏ, ਬਲੀਆਂ ਜਦੋਂ ਦਿੰਦੇ ਉਹ ਮਾਸ ਖਾਂਦੇ ਵੀ ਹੈ, ਇੱਥੋਂ ਤੱਕ ਕਿ ਜਦੋਂ ਤਵੀਤ ਜਿਹੜਾ ਇਸ ਪ੍ਰਕਾਰ ਜਿਹੜਾ ਜੱਗ ਪਵੀਤ ਜਿਹੜਾ ਬੱਚੇ ਨੂੰ ਪਾਉਣ ਵਾਸਤੇ ਆਉਂਦੇ ਜਨੇਊ, ਤੇ ਉਦੋਂ ਵੀ ਗੁਰਬਾਣੀ ਵਿੱਚ ਪਾਤਸ਼ਾਹ ਨੇ ਲਿਖਿਆ ਕਿ ਕੋਹੇ ਬੱਕਰਾ ਰਿੰਨ ਖਾਇਆ, ਸਭ ਕੋ ਆਖੇ ਪਾਏ। ਉਹ ਜਿਹੜਾ ਇਸ ਪ੍ਰਕਾਰ ਹੈ ਉਦੋਂ ਵੀ ਬੱਕਰਾ ਬਣਾ ਕੇ ਖਾਂਦੇ, ਇਸ ਕਰਕੇ ਪਾਤਸ਼ਾਹ ਜੀ ਨੇ ਇਹ ਲਿਖਿਆ ਹੋਇਆ ਬਾਣੀ ਵਿੱਚ ਕਿ ਬ੍ਰਾਹਮਣ ਨਹਾਵੈ ਜੀਆਂ ਘਾਏ। ਬ੍ਰਾਹਮਣ ਜਿਹੜੇ ਨੇ ਉਹ ਤਾਂ ਜੀਆਂ ਦਾ ਘਾਤ ਕਰ ਕਰਕੇ ਤੇ ਸਮਝੋ ਉਹਨਾਂ ਦੇ ਖੂਨ ਦੇ ਵਿੱਚ ਹੀ ਜਿਹੜੀਆਂ ਨੇ ਉਹ ਟੁਬਕੀਆਂ ਲਾ ਕੇ ਨਹਾਉਂਦੇ ਨੇ। ਉਦੋਂ ਦਾ ਹਾਲਾਤ ਮਹਾਰਾਜ ਜੀ ਨੇ ਵਰਣਨ ਕੀਤਾ ਹੋਇਆ। ਤੀਜੇ ਸਨ ਜੋਗੀ, ਪਾਤਸ਼ਾਹ ਕਹਿੰਦੇ ਜੋਗੀ ਜੁਗਤ ਨਾ ਜਾਣੈ ਅੰਧ। ਮਹਾਰਾਜ ਜੀ ਕਹਿੰਦੇ ਜੋਗੀ ਜਿਹੜੇ ਰੱਬ ਨਾਲ ਜੁੜਨ ਦੀ ਜੁਗਤ ਨੂੰ ਹੀ ਨਹੀਂ ਜਾਣਦੇ ਇਹ ਅੰਧੇ ਹਨ। ਅੰਧ ਤਿੰਨੇ ਉਜਾੜੇ ਕਾ ਬੰਧ। ਪਾਤਸ਼ਾਹ ਜੀ ਕਹਿੰਦੇ ਉਜਾੜਾ ਤੇ ਇਹਨਾਂ ਨੇ ਪਾਇਆ ਹੋਇਆ ਵੀ ਮੁਸਲਮਾਨਾਂ ਦੇ ਵਿੱਚੋਂ ਕਾਜ਼ੀਆਂ ਨੇ, ਕਿਉਂਕਿ ਜਿਤਨੀਆਂ ਵੀ ਦੇਖੋ ਖਾਲਸਾ ਪੰਥ ਵਿੱਚ ਸ਼ਹਾਦਤਾਂ ਹੋਈਆਂ ਤੇ ਜਿਹੜੇ ਫਤਵੇ ਨੇ ਇਹ ਕਾਜ਼ੀਆਂ ਨੇ ਹੀ ਲਾਏ ਹੋਏ ਹੈ, ਕਾਜ਼ੀਆਂ ਨੇ ਹੀ ਆਰਡਰ ਸੁਣਾਏ ਵੀ ਨਵੇਂ ਤੋਂ ਨਵਾਂ ਤਰੀਕਾ ਕੱਢਣਾ ਹੈ ਸ਼ਹੀਦ ਕਰਨ ਦਾ। ਬ੍ਰਾਹਮਣ ਨੇ ਤੇ ਜਿਤਨੀ ਮਨੁੱਖਤਾ ਏਸ਼ੀਆ ਮਹਾਂਦੀਪ ਵਿੱਚ ਵੱਸਦੀ ਸੀ ਇਹਦੇ ਵਿੱਚੋਂ ਚੌਥਾ ਹਿੱਸਾ ਇੱਕ ਪਾਸੇ ਸ਼ੂਦਰ ਕਹਿ ਕੇ ਕਰ ਦਿੱਤਾ ਟੋਟਲੀ, ਤੇ ਚੌਥਾ ਹਿੱਸਾ ਜਿਹੜਾ ਉਹ ਵੈਸ਼ ਕਹਿ ਕੇ ਇੱਕ ਪਾਸੇ ਕਰ ਦਿੱਤਾ, ਤੇ ਚੌਥੇ ਹਿੱਸੇ ਨੂੰ ਆਪਣੀ ਰਾਖੀ ਦੇ ਲਈ ਜਿਹੜਾ ਉਹ ਇਸ ਪ੍ਰਕਾਰ ਨਿਯੁਕਤ ਕਰ ਦਿੱਤਾ ਵੀ ਤੁਸੀਂ ਖੱਤਰੀ ਜੇ ਤੁਸੀਂ ਹਥਿਆਰ ਪਕੜੋ, ਜਦੋਂ ਹਮਲਾਵਰ ਆਏਗਾ ਤੁਸੀਂ ਟਾਕਰਾ ਕਰਨਾ। ਹੁਣ ਦੇਖੋ ਜਿਹੜਾ ਚੌਥਾ ਹਿੱਸਾ ਆਪਣਾ ਸੀ ਉਹਨਾਂ ਦਾ, ਉਹ ਕਹਿੰਦੇ ਸੀ ਅਸੀਂ ਵਿਹਲੇ ਬਹਿ ਕੇ ਖਾਣਾ, ਅਸੀਂ ਤਾਂ ਦੇਵਤੇ ਹਾਂ, ਦੇਵਤਿਆਂ ਦੇ ਬਰਾਬਰ ਹਾਂ। ਜਦੋਂ ਮਨੁੱਖਤਾ ਦੇ ਵਿੱਚੋਂ ਜਿਤਨੀ ਜਿਹੜੀ ਹੈ ਟੋਟਲ ਪਾਪੂਲੇਸ਼ਨ ਹੈ ਉਹਦੇ ਵਿੱਚੋਂ 75% ਬੰਦੇ ਜਿਹੜੇ ਨੇ ਉਹਨਾਂ ਨੂੰ ਹਥਿਆਰ ਪਕੜਨ ਤੋਂ ਜਿਹੜਾ ਵਰਜਿਤ ਹੀ ਕਰ ਦਿੱਤਾ, ਇੱਕ ਪਾਸੇ ਹੀ ਕਰ ਦਿੱਤਾ, ਤੇ ਫਿਰ ਉਸ ਦੇਸ਼ ਦੇ ਉੱਤੇ ਜਦੋਂ ਹਮਲਾ ਕਰਨ ਲਈ ਹਮਲਾਵਰਾਂ ਨੇ ਆਉਣਾ ਉਹਨਾਂ ਦਾ ਟਾਕਰਾ ਥੋੜਾ ਕੀਤਾ ਜਾਣਾ। ਜਦੋਂ 75% ਜਿਹੜੇ ਲੋਕ ਨੇ ਸ਼ੂਦਰਾਂ ਨੂੰ ਪਾਸੇ, ਵੈਸ਼ਾਂ ਨੂੰ ਪਾਸੇ, ਬ੍ਰਾਹਮਣ ਆਪ ਪਾਸੇ, ਰਹਿ ਗਏ ਕੱਲੇ ਖੱਤਰੀ। 25% ਜਿਹੜੀ ਹੈ ਕੁੱਲ ਪਾਪੂਲੇਸ਼ਨ ਦੇ ਵਿੱਚੋਂ ਸਿਰਫ ਉਹਨਾਂ ਨੂੰ ਅਧਿਕਾਰ ਰਹਿ ਗਿਆ ਕਿ ਤੁਸੀਂ ਲੜ ਸਕਦੇ ਜੇ, ਤੇ ਦੇਸ਼ ਜਿਹੜਾ ਉਹ ਗੁਲਾਮ ਹੋ ਗਿਆ, ਤੇ ਦੇਸ਼ ਗੁਲਾਮ ਹੋਇਆ ਤੇ ਸੈਂਕੜੇ ਸਾਲ ਜਿਹੜਾ ਹੈ ਹਿੰਦੁਸਤਾਨ ਦੇ ਵਿੱਚੋਂ ਜਿਹੜਾ ਹੈ ਉਹ ਲੁੱਟ ਕਸੁੱਟ ਹੁੰਦੀ ਰਹੀ, ਔਰ ਇੱਥੇ ਦੇ ਮਨੁੱਖਾਂ ਨੂੰ ਜਿਹੜੀ ਗੁਲਾਮੀ ਸੀ ਉਹ ਭੋਗਣ ਦੀ ਆਦਤ ਪੈ ਗਈ, ਤੇ ਅਖੀਰ ਨੂੰ ਆਪ ਹੀ ਗੀਤ ਬਣਾ ਲੇ ਪਈ, ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ। ਆਪ ਹੀ ਜਿਹੜਾ ਸੋਚ ਲਿਆ ਵੀ ਚਲੋ ਸਮਝੌਤਾ ਹੀ ਕਰ ਲੈਂਦੇ ਵੀ ਹੁਣ ਗੁਲਾਮੀ ਜਿਹੜੀ ਉਹ ਕੱਟਣੀ ਪੈਣੀ ਹੈ। ਇਹ ਜਿਹੜਾ ਇਹ ਪਾਤਸ਼ਾਹ ਨੇ ਐਵੇਂ ਨਹੀਂ ਲਿਖਿਆ, ਬਾਣੀ ਵਿੱਚ ਪਾਤਸ਼ਾਹ ਕਹਿੰਦੇ ਬ੍ਰਾਹਮਣ ਨਹਾਵੈ ਜੀਆਂ ਘਾਏ, ਇਹਦਾ ਵੀ ਬੜਾ ਵੱਡਾ ਕਸੂਰ ਹੈ। ਉਧਰ ਕਾਜੀ ਦਾ ਕਸੂਰ ਹੈ, ਤੀਸਰੇ ਪਾਸੇ ਪਾਤਸ਼ਾਹ ਕਹਿੰਦੇ ਜੋਗੀ ਜੁਗਤ ਨਾ ਜਾਣਾ ਅੰਧ, ਜੇ ਕਿਸੇ ਦੇ ਮਨ ਚ ਵੈਰਾਗ ਉਪਜਦਾ ਪੀ ਮੈਂ ਰੱਬ ਨੂੰ ਮਿਲਣਾ, ਉਹ ਜਾ ਕੇ ਜੋਗੀਆਂ ਦੇ ਕਬਜ਼ੇ ਚ ਆ ਜਾਂਦਾ। ਜੋਗੀ ਉਹਦੇ ਗਲ ਵਿੱਚ ਖੱਫਣੀ ਪਵਾ ਦਿੰਦੇ, ਮੋਢੇ ਤੇ ਝੋਲੀ ਪਵਾ ਦਿੰਦੇ, ਕੰਨਾਂ ਚ ਮੁੰਦਰਾਂ ਪਵਾ ਦਿੰਦੇ, ਹੱਥ ਵਿੱਚ ਸੋਟਾ, ਹਰਨ ਦੇ ਸਿੰਘ ਦੀ ਸਿੰਘਣੀ ਸਿੰਘੀ ਜਿਹੜੀ ਆ ਉਹ ਵਜਾਓ, ਤੇ ਸਰੀਰ ਤੇ ਮਲਣ ਦੇ ਵਾਸਤੇ ਜਿਹੜੀ ਆ ਉਹ ਭਸਮ ਜਿਹੜੀ ਉਹ ਕੋਲ ਰੱਖੋ। ਤੇ ਪਾਤਸ਼ਾਹ ਕਹਿੰਦੇ ਆਹ ਜੁਗਤ ਹੈ ਇਹਨਾਂ ਦੀ ਰੱਬ ਨੂੰ ਮਿਲਣ ਦੀ। ਪਾਤਸ਼ਾਹ ਕਹਿੰਦੇ ਵੱਡੇ ਵੱਡੇ ਰਾਜੇ, ਗੋਪੀ ਚੰਦ ਵਰਗੇ, ਭਰਥਰੀ ਵਰਗੇ ਰਾਜੇ ਜਿਨ੍ਹਾਂ ਨੂੰ ਵੈਰਾਗ ਆਇਆ, ਉਹਨਾਂ ਨੂੰ ਏਦਾਂ ਦੇ ਮੰਗਤੇ ਬਣਾ ਕੇ ਦੁਨੀਆਂ ਦੇ ਉੱਤੇ ਤੋਰ ਦਿੱਤਾ। ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਤਿੰਨੇ ਉਜਾੜੇ ਕਾ ਬੰਦ, ਉਜਾੜਾ ਇਹਨਾਂ ਨੇ ਪਾਇਆ ਹੋਇਆ ਹੈ, ਪਾਤਸ਼ਾਹ ਜੀ ਨੇ ਫਰਮਾਇਆ। ਤੋ ਮਹਾਰਾਜ ਪਾਤਸ਼ਾਹ ਜੀ ਜਦੋਂ ਦੇਖੋ ਜਿਹੜੀਆਂ ਸਤਿਗੁਰਾਂ ਦੇ ਉਦਾਸੀਆਂ ਦਾ ਰੂਟ ਹੈ ਵੀ ਪਹਿਲਾਂ ਕਿੱਥੇ ਗਏ ਬਾਅਦ ਵਿੱਚ ਕਿੱਥੇ ਗਏ, ਉਹ ਕਈ ਵਾਰੀ ਵੱਖ ਵੱਖ ਇਤਿਹਾਸਕਾਰਾਂ ਨੇ ਵੱਖ ਵੱਖ ਤਰੀਕੇ ਨਾਲ ਲਿਖਿਆ, ਪਰ ਭਾਈ ਗੁਰਦਾਸ ਸਾਹਿਬ ਜਦੋਂ ਲਿਖਦੇ ਹੈ ਉਹਨਾਂ ਨੇ ਜਦੋਂ ਉਦਾਸੀ ਤੇ ਚੱਲਣ ਦਾ ਵਰਣਨ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਨੇ ਮੁੱਖ ਗੱਲ ਜਿਹੜੀ ਉਹ ਸੁਮੇਰ ਪਰਬਤ ਵੱਲ ਨੂੰ ਜਾਣ ਦੀ ਕੀਤੀ। ਜਦੋਂ ਉਹ ਕਹਿੰਦੇ ਨੇ ਨਾ ਕਿ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ, ਉਤੋਂ ਅਗਲੀ ਪੌੜੀ ਵਿੱਚ ਉਹ ਕਹਿੰਦੇ ਨੇ ਕਿ ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ, ਚੌਰਾਸੀ ਹੀ ਸਿੱਧ ਗੋਰਖ ਆਦ ਮਨ ਅੰਦਰ ਗਿਣਤੀ ਵਰਤਾਈ। ਉਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਤੇ ਪ੍ਰਸੰਗ ਪਿਛਲੇ ਦਿਨਾਂ ਚ ਲਗਾਤਾਰ ਜਿਹੜਾ ਹੈ ਉਹ ਸੁਮੇਰ ਪਰਬਤ ਵਾਲਾ ਚੱਲਦਾ ਰਿਹਾ ਗੁਰੂ ਨਾਨਕ ਸਾਹਿਬ ਜੀ ਦਾ ਕੁਦਰਤੀ ਰੂਪ ਦੇ ਵਿੱਚ। ਸੋ ਇਸ ਪ੍ਰਕਾਰ ਲੇਕਿਨ ਇਹਨਾਂ ਸਿੱਧਾਂ ਦੇ ਨਾਲ ਜਿਹੜੇ ਮਿਲਾਪ ਹੋਏ ਹੈ ਉਹਨਾਂ ਦੇ ਵਿੱਚ ਵੱਖ ਵੱਖ ਟਾਈਮ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਨੂੰ ਬਹੁਤ ਵਾਰ ਹਰਾਇਆ ਹੈ, ਬਹੁਤ ਵਾਰ ਹਰਾਇਆ। ਇਹਨਾਂ ਦੇ ਇੱਕ ਮਿਲਾਪ ਦਾ ਜ਼ਿਕਰ ਜਿਹੜਾ ਹੈ ਹੁਣ ਦੀ ਕਥਾ ਦੇ ਟਾਈਮ ਵਿੱਚ ਜ਼ਰੂਰ ਕਰ ਦੇਣਾ, ਬਾਕੀ ਜਿਹੜੇ ਇਹਨਾਂ ਦੇ ਨਾਲ ਗੋਸ਼ਟੀਆਂ ਹੋਈਆਂ ਉਹ ਤਕਰੀਬਨ ਪਿਛਲੇ ਦਿਨਾਂ 'ਚ ਸੰਗਤਾਂ ਸੁਣ ਰਹੀਆਂ ਨੇ। ਜਦੋਂ ਸਤਿਗੁਰੂ ਮਹਾਰਾਜ ਜੀ ਗੋਰਖ ਮਤਾ ਅਸਥਾਨ ਵਾਲੇ ਜਗ੍ਹਾ 'ਤੇ ਗਏ ਹੈ, ਜਿਹਦਾ ਬਾਅਦ ਵਿੱਚ ਫਿਰ ਨਾਮ ਬਦਲ ਕੇ ਨਾਨਕ ਮਤਾ ਸਾਹਿਬ ਸੰਗਤਾਂ ਨੇ ਰੱਖਿਆ ਹੈ, ਅਤੇ ਇੱਥੇ ਇਹ ਸਾਰੇ ਮਿਲੇ ਹੈ। ਇਹ ਕਹਿੰਦੇ ਹੈ ਹੇ ਨਾਨਕ, ਅੱਜ ਜਿਹੜਾ ਹੈ ਨਾ ਅਮਾਵਸ ਦਾ ਦਿਹਾੜਾ ਹੈ ਅਤੇ ਗੰਗਾ ਜਿਹੜੀ ਪਹਾੜਾਂ ਦੇ ਵਿੱਚ ਵਗਦੀ ਹੈ, ਤੇ ਤੂੰ ਇਉਂ ਕਰ ਗੰਗਾ ਇੱਥੇ ਲਿਆ ਦੇ ਤੇ ਅਸੀਂ ਵੀ ਇਸ਼ਨਾਨ ਕਰੀਏ ਤੇ ਤੂੰ ਵੀ ਕਰੇਗਾ ਕਿਉਂਕਿ ਤੇਰੇ ਵਿੱਚ ਬੜੀਆਂ ਸ਼ਕਤੀਆਂ ਨੇ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਈ ਇਹ ਤਾਂ ਸਾਡਾ ਮਰਦਾਨਾ ਹੀ ਲੈ ਆਏਗਾ, ਕਿਹੜੀ ਗੱਲ ਹੈ। ਕਹਿੰਦੇ ਭਈ ਭਾਵੇਂ ਮਰਦਾਨੇ ਕੋਲੋਂ ਮੰਗਾ ਦੇ ਤੇ ਭਾਵੇਂ ਆਪ ਲਿਆ ਦੇ। ਸ੍ਰੀ ਗੁਰੂ ਨਾਨਕ ਸਾਹਿਬ ਨੇ ਮਰਦਾਨਾ ਜੀ ਨੂੰ ਇੱਕ ਸੋਟੀ ਦਿੱਤੀ। ਮਹਾਰਾਜ ਕਹਿੰਦੇ ਉਹ ਪਹਾੜਾਂ ਵਿੱਚ ਚੱਲਿਆ ਜਾ, ਕਈ ਮੀਲ ਦੂਰ ਹੈ ਗੰਗਾ, ਉੱਥੇ ਜਾ ਕੇ ਗੰਗਾ ਦੇ ਕਿਨਾਰੇ ਤੇ ਸੋਟੀ ਰੱਖ ਕੇ ਪਾਣੀ ਦੇ ਵਿੱਚ ਉੱਥੋਂ ਖਿੱਚਦਾ ਖਿੱਚਦਾ ਲਈ ਆਈ, ਪਰ ਮੁੱਖ ਸਾਡੇ ਵੱਲ ਰੱਖੀ ਤੇ ਪਿੱਛੇ ਭੌਂ ਕੇ ਨਾ ਦੇਖੀ, ਗੰਗਾ ਤੇਰੇ ਨਾਲ ਨਾਲ ਤੁਰੀ ਆਉਣੀ ਹੈ, ਇੱਥੇ ਲਿਆ ਕੇ ਤੇ ਇਹਨਾਂ ਦਾ ਇਸ਼ਨਾਨ ਕਰਾਈਏ। ਤੋ ਮਹਾਰਾਜ ਪਾਤਸ਼ਾਹ ਜੀ ਦਾ ਬਚਨ ਮੰਨ ਕੇ ਮਰਦਾਨਾ ਸਾਹਿਬ ਜੀ ਪਹਾੜਾਂ ਦੇ ਵਿੱਚੋਂ ਗੰਗਾ ਦੇ ਕਿਨਾਰੇ ਤੇ ਰੱਖ ਕੇ ਸੋਟੀ ਤੇ ਖਿੱਚਦੇ 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 ਲਈ ਆਉਂਦੇ ਹੈ। ਤੋ ਜਿਹੜਾ ਹੁਕਮ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ ਵੀ ਪਿੱਛਾ ਭੌਂ ਕੇ ਨਾ ਦੇਖੀ, ਜਿੱਥੇ ਮਹਾਰਾਜ ਸਿੱਧਾਂ ਦੇ ਲਾਗੇ ਬੈਠੇ ਉੱਥੋਂ ਜਦੋਂ 1 ਕਿਲੋਮੀਟਰ ਪਛਾਂ ਰਹਿ ਗਿਆ ਮਰਦਾਨਾ, ਤੇ ਮਰਦਾਨਾ ਜੀ ਦੇ ਮਨ ਦੇ ਵਿੱਚ ਆਪੇ ਹੀ ਸਤਿਗੁਰਾਂ ਨੇ ਸੰਕਲਪ ਪੈਦਾ ਕਰ ਦਿੱਤਾ। ਮਰਦਾਨਾ ਕਹਿੰਦਾ ਕਿ ਮੇਰੇ ਸਤਿਗੁਰਾਂ ਨੇ ਮੇਰੇ ਨਾਲ ਹਾਸਾ ਮਜ਼ਾਕ ਨਾ ਕੀਤਾ ਹੋਵੇ, ਵੇਖਾਂ ਤੇ ਸਹੀ ਗੰਗਾ ਆਉਂਦੀ ਵੀ ਹੈ ਪਿੱਛੇ। ਮਰਦਾਨਾ ਜੀ ਨੇ ਪਿੱਛੇ ਭੌਂ ਕੇ ਦੇਖ ਲਿਆ ਤੇ ਉਹ ਗੰਗਾ ਤੇ ਸਤਿਗੁਰਾਂ ਦੇ ਹੁਕਮ ਦੀ ਬੱਧੀ ਹੋਈ ਨਾਲ ਨਾਲ ਹੀ ਆ ਰਹੀ ਸੀ, ਗੰਗਾ ਦਾ ਪਾਣੀ ਉੱਥੋਂ ਤੱਕ ਆ ਗਿਆ। ਹੁਣ ਮਰਦਾਨਾ ਜੀ ਫਿਰ ਉੱਥੇ ਸੋਟਾ ਰੱਖ ਕੇ ਖਿੱਚਦੇ ਆ ਵੀ ਗੰਗਾ ਤੁਰੇ, ਹੁਣ ਨਹੀਂ ਤੁਰਦੀ। ਉਹਨਾਂ ਨੇ ਬੜੀ ਟਰਾਈ ਕੀਤੀ, ਹੁਣ ਨਹੀਂ ਤੁਰਦੀ। ਪਾਤਸ਼ਾਹ ਕਹਿੰਦੇ ਸੀ ਜਦੋਂ ਜਿੱਥੇ ਤੂੰ ਪਿੱਛਾ ਭੌਂ ਕੇ ਦੇਖ ਲਿਆ ਉੱਥੇ ਰੁਕ ਜਾਣੀ ਹੈ। ਵਾਪਸ ਆ ਗਏ, ਕਹਿੰਦੇ ਮਹਾਰਾਜ ਮਾਫ ਕਰਨਾ, ਗੰਗਾ ਤੇ ਲਾਗੇ ਹੀ ਆ ਗਈ ਸੀ ਪਰ ਮੇਰਾ ਹੀ ਨਹੀਂ ਮੰਨ ਰਿਹਾ, ਮੈਂ ਪਿੱਛਾ ਭੌਂ ਕੇ ਦੇਖ ਲਿਆ ਉੱਥੇ ਰੁਕ ਗਈ ਹੋਈ ਹੈ। ਪਾਤਸ਼ਾਹ ਕਹਿੰਦੇ ਆ ਜਾ ਬਹਿ ਜਾ, ਸਾਡਾ ਹੀ ਕੌਤਕ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਵੀ ਸਿੱਧੂ ਸਾਡਾ ਇਕੱਲਾ ਹੀ ਮਰਦਾਨਾ ਪਹਾੜਾਂ ਚੋਂ ਐਡੀ ਦੂਰੋਂ ਗੰਗਾ ਲੈ ਆਇਆ, ਹੁਣ ਏਦਾਂ ਕਰੋ ਤੁਸੀਂ ਸਾਰੇ ਹੀ ਰਲ ਕੇ ਆਪਣੀਆਂ ਸ਼ਕਤੀਆਂ ਲਾਓ ਤੇ ਆ 1 ਕਿਲੋਮੀਟਰ ਰਹਿ ਗਈ ਹੈ, ਇਹ ਤੁਸੀਂ ਅੱਗੇ ਲੈ ਆਓ, ਹੁਣ ਤੁਸੀਂ ਅੱਗੇ ਤੇ ਆਪਾਂ ਇੱਥੇ ਰਲ ਮਿਲ ਕੇ ਇਸ਼ਨਾਨ ਕਰਦੇ ਹਾਂ। ਉਹਨਾਂ ਨੇ ਬੜੀ ਵਾਹ ਲਾਈ, ਬੜੇ ਤੰਤਰ ਮੰਤਰ ਜੰਤਰ ਪੜ੍ਹੇ ਪਰ ਗੰਗਾ ਨੂੰ ਲਿਆ ਨਾ ਸਕੇ। ਸਾਧ ਸੰਗਤ ਜੀ ਅੱਜ ਵੀ ਗੰਗਾ ਉੱਥੇ ਖਲੋਤੀ ਹੋਈ ਹੈ ਜਿੱਥੇ ਗੋਰਖ ਮਤਾ ਸੀ, ਉਹਦਾ ਨਾਮ ਹੈ ਹੁਣ ਨਾਨਕ ਮਤਾ ਸਾਹਿਬ ਗੁਰਦੁਆਰਾ। ਉੱਥੋਂ 1 ਕਿਲੋਮੀਟਰ ਦੂਰ ਗੰਗਾ ਏ, ਉਹਦਾ ਘਾਟ ਹੈ, ਇਸ਼ਨਾਨ ਕਰਨ ਲਈ ਸੁੰਦਰ ਜਗ੍ਹਾ ਬਣਾ ਦਿੱਤੀ, ਪੌੜੀਆਂ ਬਣੀਆਂ ਹੋਈਆਂ, ਉਹ ਮਰਦਾਨਾ ਜੀ ਨੇ ਉੱਥੋਂ ਤੱਕ ਲਿਆਂਦੀ ਹੋਈ ਸਤਿਗੁਰਾਂ ਦੀ ਸ਼ਕਤੀ ਲੈ ਕੇ, ਸਤਿਗੁਰਾਂ ਦੀ ਕਿਰਪਾ ਲੈ ਕੇ। ਮਹਾਰਾਜ ਪਾਤਸ਼ਾਹ ਉੱਥੇ ਬੈਠੇ ਸੀ, ਰਾਤ ਨੂੰ ਸਿੱਧਾਂ ਨੇ ਕੀ ਕੀਤਾ ਭਈ ਉਹ ਹਨੇਰੀ ਵਗਾ ਦਿੱਤੀ ਤੇ ਜਿਹੜੇ ਪਿੱਪਲ ਦੇ ਥੱਲੇ ਮਹਾਰਾਜ ਪਾਤਸ਼ਾਹ ਨੇ ਆਸਣ ਲਾਇਆ ਸੀ ਉਹ ਪਿੱਪਲ ਉੱਡ ਚੱਲਿਆ। ਮਹਾਰਾਜ ਦਾ ਉੱਧਰ ਧਿਆਨ ਨਹੀਂ ਸੀ ਤੇ ਪਿੱਪਲ ਦੀਆਂ ਜੜ੍ਹਾਂ ਜਿਹੜੀਆਂ ਸੀ ਉਹ ਧਰਤੀ ਵਿੱਚੋਂ ਖਿੱਚੀਆਂ ਗਈਆਂ ਤੇ ਥੋੜੀਆਂ ਥੋੜੀਆਂ ਜੜ੍ਹਾਂ ਰਹਿ ਗਈਆਂ। ਸਤਿਗੁਰਾਂ ਦੀ ਦ੍ਰਿਸ਼ਟੀ ਪਈ ਵੀ ਇਹ ਸਿੱਧ ਕਰ ਰਹੇ ਆ ਇਹ ਕੰਮ। ਮਹਾਰਾਜ ਪਿੱਪਲ ਨੂੰ ਕਹਿੰਦੇ ਟਿਕਿਆ ਰਹਿ, ਤੈਨੂੰ ਕਾਹਦਾ ਡਰ ਹੈ, ਟਿਕਿਆ ਰਹਿ। ਉਹ ਪਿੱਪਲ ਸਾਧ ਸੰਗਤ ਜੀ ਉੱਥੇ ਦਾ ਇਤਿਹਾਸ ਲਿਖਿਆ ਭਈ ਜੜ੍ਹਾਂ ਬਹੁਤ ਡੂੰਘੀਆਂ ਹੁੰਦੀਆਂ ਨੇ, ਲਿਖਿਆ ਕਿ ਥੱਲਿਓਂ ਜੁੜੀਆਂ ਰਹੀਆਂ 7 ਫੁੱਟ ਤੱਕ ਉਹਦੀਆਂ ਜੜ੍ਹਾਂ ਜਿਹੜੀਆਂ ਨੇ ਉੱਪਰ ਨੰਗੀਆਂ ਦਿਸਦੀਆਂ ਰਹੀਆਂ ਕਈ ਸਾਲ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਦਾ ਸਦਕਾ ਉਹ ਪਿੱਪਲ ਡਿੱਗਿਆ ਨਹੀਂ। ਫਿਰ ਉਹੀ ਗੱਲ ਕਿ ਸਾਡੇ ਵਰਗਿਆਂ ਦੇ ਮਨ ਵਿੱਚ ਫਿਰ ਡਰ ਪੈਦਾ ਹੋਇਆ ਵੀ ਇਹ ਸ਼ਾਇਦ ਡਿੱਗ ਨਾ ਪਵੇ, ਫਿਰ ਉਹਦੇ ਆਲੇ ਦੁਆਲੇ ਮਿੱਟੀ ਪਾ ਕੇ ਥੜਾ ਸਾਹਿਬ ਬਣਾ ਦਿੱਤਾ ਹੋਇਆ। ਪਰ ਕਈ ਸਾਲ ਉਹ ਪਿੱਪਲ ਸਤਿਗੁਰੂ ਜੀ ਦਾ ਬਚਨ ਕਰਕੇ ਖਿਲਾਰਿਆ ਹੋਇਆ ਉਵੇਂ ਦਾ ਉਵੇਂ ਪਿੱਪਲ ਰਿਹਾ। ਅੱਜ ਵੀ ਉਹ ਪਿੱਪਲ ਜਿਹੜਾ ਹੈ ਸਾਧ ਸੰਗਤ ਜੀ ਮੌਜੂਦ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਰੀਠਾ ਸਾਹਿਬ ਵਾਲੇ ਥਾਂ ਤੇ ਵੀ ਇਹਨਾਂ ਨੂੰ ਹਰਾਇਆ, ਉੱਥੇ ਸੁਮੇਰ ਪਰਬਤ ਤੇ ਵੀ ਹਰਾਇਆ, ਇੱਧਰ ਨਾਨਕ ਮਤਾ ਸਾਹਿਬ ਵਾਲੇ ਅਸਥਾਨ ਤੇ ਵੀ ਹਰਾਇਆ, ਜੋਗੀ ਲੋਕਾਂ ਨੂੰ, ਸਿੱਧ ਲੋਕਾਂ ਨੂੰ। ਫਿਰ ਅਚਲ ਸਾਹਿਬ, ਅਚਲ ਸਾਹਿਬ ਤਾਂ ਬਹੁਤ ਲੰਬੀ ਚੌੜੀ ਜਿਹੜੀ ਇਸ ਪ੍ਰਕਾਰ ਹੈ ਉਹ ਸਮਝ ਲਓ ਵੀ ਜੰਗ ਹੀ ਹੋਈ ਕਹਿ ਲਓ ਜਾਂ ਟੱਕਰ ਹੋਈ ਕਹਿ ਲਓ। ਇੱਥੇ ਤਾਂ ਫਿਰ ਬਹੁਤ ਕੁਝ ਹੋਇਆ, ਲੁਕਣ ਮਚਾਈ ਵੀ ਇਹਨਾਂ ਨੇ ਖੇਡੀ। ਸਤਿਗੁਰਾਂ ਨੇ ਇਹਨਾਂ ਨੂੰ ਪਕੜ ਪਕੜ ਕੇ ਜਿਹੜਾ ਹੈ ਜਿੱਥੇ ਜਿੱਥੇ ਬੈਠੇ ਸੀ, ਕੋਈ ਮੱਛਰ ਬਣ ਕੇ, ਕੋਈ ਭੂੰਡ ਬਣ ਕੇ ਕਿਸੇ ਪੱਥਰ ਤੇ ਖੂਹ ਵਿੱਚ ਜਾ ਬੈਠਾ, ਉਹ ਸਮੇਤ ਹੀ ਖੂਹ ਦੇ ਵਿੱਚੋਂ ਪੱਥਰ ਦੇ ਸਮੇਤ ਪੱਥਰ ਹੀ ਉੱਡਦਾ ਆ ਰਿਹਾ। ਮਹਾਰਾਜ ਪਾਤਸ਼ਾਹ ਜੀ ਨੇ ਸਾਰੇ ਜਿਹੜੇ ਇਕੱਠੇ ਕਰ ਲਏ। ਪਰ ਇੱਥੇ ਇੱਕ ਦੋ ਗੱਲਾਂ ਜਿਹੜੀਆਂ ਜਿਹੜੀਆਂ ਇਸ ਵਾਰਤਾਲਾਪ ਦੇ ਵਿੱਚ ਹੋਈਆਂ ਉਹ ਸਾਡੇ ਸਤਿਗੁਰੂ ਮਹਾਰਾਜ ਦਾ ਜਿਹੜਾ ਫਲਸਫਾ ਹੈ ਉਹਦਾ ਕੇਂਦਰੀ ਭਾਵ ਹਨ, ਇਸ ਕਰਕੇ ਉਹ ਕਰਨੀਆਂ ਜਿਹੜੀਆਂ ਨੇ ਉਹ ਬੜੀਆਂ ਜ਼ਰੂਰੀ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੇਲਾ ਸੁਣ ਸ਼ਿਵ ਰਾਤ ਦਾ ਬਾਬਾ ਅਚਲ ਬਟਾਲੇ ਆਈ, ਦਰਸ਼ਨ ਦੇਖਣ ਕਾਰਨੇ ਸਗਲੀ ਉਲਟ ਪਈ ਲੋਕ ਆਈ। ਉਦੋਂ ਤੱਕ ਮਹਾਰਾਜ ਜੀ ਦੇ ਬਾਰੇ ਸੰਗਤਾਂ ਨੂੰ ਪਤਾ ਸੀ, ਨਾਲੇ ਮਹਾਰਾਜ ਬਟਾਲੇ ਵਿਆਹੁਣ ਵਾਸਤੇ ਵੀ ਆਏ ਹੋਏ ਸੀਗੇ ਇਸ ਇਲਾਕੇ 'ਚ ਪਤਾ ਸੀ। ਮੇਲੇ ਵਿੱਚ ਖਬਰ ਫੈਲ ਗਈ ਵੀ ਗੁਰੂ ਨਾਨਕ ਸਾਹਿਬ ਆਏ ਹੋਏ ਹੈ। ਜਿਹੜੇ ਮਠਿਆਈਆਂ ਖਾਣ ਲਈ ਪੈਸੇ ਲੋਕਾਂ ਨੇ ਲਿਆਂਦੇ ਸੀ ਮਹਾਰਾਜ ਦੇ ਅੱਗੇ ਚੜਾ ਦਿੱਤੇ। ਲੱਗੀ ਬਰਸਣ ਲਛਮੀ ਰਿੱਧ ਸਿੱਧ ਨੌ ਨਿੱਧ ਸਵਾਈ, ਜੋਗੀ ਦੇਖ ਚਲਿੱਤਰ ਨੂੰ ਮਨ ਵਿੱਚ ਖੁਣਸ ਕੰਢੇਰੀ ਖਾਈ। ਇਹ ਜਿਹੜਾ ਮੇਲਾ ਸੀਗਾ ਅਚਲੇਸ਼ਵਰ ਨਾਮ ਦਾ, ਉੱਥੇ ਮੰਦਰ ਵੀ ਹੈ, ਬੜਾ ਪੁਰਾਣਾ ਤਲਾਅ ਹੈ, ਇੱਥੇ ਜੋਗੀਆਂ ਦਾ ਸਿੱਧਾਂ ਦਾ ਕਬਜ਼ਾ ਹੁੰਦਾ ਸੀ। ਇਹ ਮੇਲੇ ਦੇ ਵਿੱਚ ਉਹ ਪੂਜਾ ਕਰਵਾਉਂਦੇ ਹੁੰਦੇ ਸੀ ਲੋਕਾਂ ਦੇ ਕੋਲੋਂ। ਉਹਨਾਂ ਨੇ ਦੇਖਿਆ ਵੀ ਮਾਇਆ ਤਾਂ ਸਾਰੀ ਸ਼੍ਰੀ ਨਾਨਕ ਸਾਹਿਬ ਦੇ ਅੱਗੇ ਜਿਹੜੀ ਉਹ ਜਿਹੜੀ ਇਕੱਠੀ ਹੋ ਗਈ ਹੈ, ਤੇ ਇਹ ਕਹਿੰਦੇ ਵੀ ਆਪਾਂ ਇੱਦਾਂ ਕਰੀਏ ਵੀ ਅੱਜ ਮੇਲੇ ਦੇ ਲੋਕਾਂ ਦੇ ਸਾਹਮਣੇ ਸ਼੍ਰੀ ਨਾਨਕ ਸਾਹਿਬ ਨੂੰ ਹਰਾਈਏ ਤੇ ਆਓ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰੀਏ। ਉਹ ਜਦੋਂ ਸੰਗਤ ਇਕੱਠੀ ਹੋਈ ਸੀ, ਇੱਕ ਤਮਾਸ਼ਾ ਦਿਖਾਉਣ ਵਾਲੇ ਆਏ, ਉਹਨਾਂ ਨੇ ਆਪਣਾ ਨਾਮ ਭਗਤੀਏ ਰੱਖਿਆ ਹੋਇਆ ਸੀ, ਭਗਤੀਏ। ਉਹ ਕਹਿੰਦੇ ਮਹਾਰਾਜ ਦੇ ਲਾਗੇ ਡਰਦਿਆਂ ਡਰਦਿਆਂ ਨੇ ਪੁੱਛਿਆ, ਮਹਾਰਾਜ ਇੱਥੇ ਤੁਹਾਡੇ ਲਾਗੇ ਤਮਾਸ਼ਾ ਦਿਖਾਉਣ ਲਈਏ? ਉਹਨਾਂ ਦਾ ਮਤਲਬ ਸੀ ਵੀ ਅਸੀਂ ਇਹ ਪਬਲਿਕ ਤੇ ਇੱਥੇ ਇਕੱਠੀ ਹੋਈ ਹੈ ਤੇ ਅਸੀਂ ਪੈਸੇ ਪੋਸੇ ਵੱਟਣੇ, ਬੱਚੇ ਪਾਲਣੇ ਹੈ। ਤੋ ਮਹਾਰਾਜ ਪਾਤਸ਼ਾਹ ਕਹਿੰਦੇ ਦਿਖਾਲ ਲਓ। ਉਹਨਾਂ ਦਾ ਨਾਮ ਸੀ ਭਗਤੀਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਭਗਤੀਆਂ ਪਾਈ ਭਗਤ ਆਣ। ਉਹ ਆਪਣਾ ਤਮਾਸ਼ਾ ਦਿਖਾਲਣ ਲੱਗ ਗਏ ਤੇ ਲੋਟਾ ਉਹਨਾਂ ਨੇ ਰੱਖਿਆ ਹੋਇਆ ਵੀ ਇਹਦੇ 'ਚ ਪੈਸੇ ਪਾਈ ਜਾਓ ਜਿਹੜਾ ਸਾਡੇ ਤਮਾਸ਼ੇ ਤੋਂ ਖੁਸ਼ ਹੋਵੇ। ਜਦੋਂ ਸਿੱਧ ਉੱਥੇ ਲਾਗੇ ਆ ਗਏ ਤੇ ਭੰਗਰ ਨਾਥ ਨੇ ਇੱਕ ਯੰਤਰ ਪੜਿਆ, ਤੰਤਰ ਪੜਿਆ, ਤੇ ਉਹ ਜਿਹੜਾ ਲੋਟਾ ਸੀ ਆਕਾਸ਼ ਵਿੱਚ ਜਿੱਥੇ 0 ਗ੍ਰੈਵਿਟੀ ਹੁੰਦੀ ਉੱਥੇ ਖਲਿਆਰ ਦਿੱਤਾ, ਉਹ ਜਿਹੜਾ ਲੋਟਾ ਸੀ ਉਹ ਲੁਕਾ ਲਿਆ। ਉਹ ਤਮਾਸ਼ਾ ਦਿਖਾਲਦਿਆਂ ਦਿਖਾਲਦਿਆਂ ਨੂੰ ਆਪਣਾ ਤਮਾਸ਼ਾ ਹੀ ਭੁੱਲ ਗਿਆ ਜਦੋਂ ਉਹਨਾਂ ਵੇਖਿਆ ਵੀ ਸਾਡਾ ਪੈਸਿਆਂ ਵਾਲਾ ਲੋਟਾ ਹੀ ਕਿਸੇ ਨੇ ਚੁਰਾ ਲਿਆ। ਭਾਈ ਗੁਰਦਾਸ ਜੀ ਲਿਖਦੇ ਨੇ ਭਗਤੀਆਂ ਪਾਈ ਭਗਤ ਆਣ, ਲੋਟਾ ਜੋਗੀ ਲਿਆ ਲੁਕਾਈ, ਭਗਤੀਆਂ ਗਈ ਭਗਤ ਭੁੱਲ, ਲੋਟੇ ਅੰਦਰ ਸੁਰਤ ਗਵਾਈ। ਉਹਨਾਂ ਨੂੰ ਤੇ ਉਹ ਆਪਣਾ ਤਮਾਸ਼ਾ ਦਿਖਾਲਣਾ ਜਿਹੜਾ ਭੁੱਲ ਗਿਆ। ਮਹਾਰਾਜ ਜੀ ਨੇ ਉਹਨਾਂ ਦੇ ਤਰਸ ਕੀਤਾ ਵੀ ਇਹਨਾਂ ਨੂੰ ਜੋਗੀ ਖਰਾਬ ਕਰ ਰਹੇ ਆ। ਸਤਿਗੁਰਾਂ ਨੂੰ ਪਤਾ ਸੀ ਕਿੱਥੇ ਹੈ, ਸਤਿਗੁਰਾਂ ਨੇ ਆਪ ਆਪਣੇ ਸ਼ਬਦ ਦੀ ਕਿਰਪਾ ਦੇ ਨਾਲ ਉਹ ਲੋਟਾ ਮੰਗਾਇਆ, ਥੱਲੇ ਹੱਥ ਵਿੱਚ ਫੜਿਆ ਤੇ ਪਾਤਸ਼ਾਹ ਕਹਿੰਦੇ ਆਹ ਲਓ ਤੁਹਾਡਾ ਲੋਟਾ, ਆਹ ਜੇ ਜੋਗੀਆਂ ਨੇ ਲੁਕਾਇਆ ਸੀਗਾ। ਉਹਨਾਂ ਦਾ ਪੈਸਿਆਂ ਦੇ ਨਾਲ ਸਮੇਤ ਪੈਸਿਆਂ ਦੇ ਲੋਟਾ ਜਿਹੜਾ ਸੀ ਉਹਨਾਂ ਨੂੰ ਵਾਪਸ ਦੇ ਦਿੱਤਾ। ਤੇ ਫਿਰ ਕੀ ਹੋਇਆ, ਦੇਖ ਚਲਿੱਤਰ ਜੋਗੀ ਖੁਣਸਾਈ। ਜਿਹੜੇ ਇਸ ਪ੍ਰਕਾਰ ਉਹਨਾਂ ਨੇ ਇਹ ਦੇਖ ਕੇ ਵੀ ਉਲਟਾ ਫਿਰ ਸਾਡੀ ਬੇਇੱਜ਼ਤੀ ਕਰ ਦਿੱਤੀ ਸ੍ਰੀ ਨਾਨਕ ਸਾਹਿਬ ਨੇ, ਤੇ ਬੜੇ ਦੁਖੀ ਹੋਏ। ਉਹ ਕਹਿੰਦੇ ਆ ਭਈ ਇੱਦਾਂ ਹੋਇਆ ਭਈ ਖਾਧੀ ਖੁਣਸ਼ ਯੁਗੀ ਸ਼ਰਾਂ ਗੋਸ਼ਟ ਕਰਨ ਸਭੇ ਉੱਠ ਆਈ। ਸਾਰੇ ਹੀ ਉੱਠ ਕੇ ਆ ਗਏ ਵੀ ਅੱਜ ਭਰੀ ਹੋਈ ਸਭਾ ਦੇ ਵਿੱਚ ਮੇਲੇ ਦੇ ਵਿੱਚ ਸ੍ਰੀ ਨਾਨਕ ਸਾਹਿਬ ਨੂੰ ਹਰਾਉਣਾ ਹੈ। ਸਾਰੇ ਵਿਚਾਰ ਚਰਚਾ ਕਰਨ ਲਈ ਆ ਗਏ। ਖਾਦੀ ਖੁਣਸ਼ ਜੋਗੀਸ਼ਰਾਂ ਗੋਸ਼ਟ ਕਰਨ ਸਭੇ ਉੱਠ ਆਈ। ਪਹਿਲਾ ਹੀ ਸਵਾਲ ਆਉਂਦਿਆਂ ਉਹਨੇ ਕੀਤਾ, ਪੁੱਛੇ ਜੋਗੀ ਭੰਗਰਨਾਥ ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ? ਕਹਿੰਦੇ, ਹੇ ਨਾਨਕ ਸਾਹਿਬ, ਤੂੰ ਫਕੀਰ ਬਣਿਆ ਸੈਂ ਭਗਤੀ ਕਰਨ ਲਈ। ਉਹ ਸੀਗਾ ਇੱਕ ਦੁੱਧ ਦਾ ਬਹੁਤ ਵੱਡਾ ਮਟਕਾ ਤੂੰ ਤਿਆਰ ਕੀਤਾ, ਹੁਣ ਤੂੰ ਉਹਦੇ ਵਿੱਚ ਖਟਿਆਈ ਪਾ ਦਿੱਤੀ ਹੈ। ਕਹਿੰਦਾ, ਫਿਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ। ਪਹਿਲਾਂ ਤਾਂ ਉਹਨੇ ਰਮਜ ਦੇ ਨਾਲ ਗੱਲ ਕੀਤੀ ਭੰਗਰਨਾਥ ਨੇ, ਫਿਰ ਗੱਲ ਉਹਨੇ ਸਪਸ਼ਟ ਕਰ ਦਿੱਤੀ। ਕਹਿੰਦਾ, ਭੇਖ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ? ਪਹਿਲਾਂ ਤੂੰ ਉਦਾਸੀ ਬਣ ਗਿਆ, ਫਕੀਰ ਬਣ ਗਿਆ, ਫਿਰ ਕਰਤਾਰਪੁਰ ਵਿੱਚ ਆਪਣਾ ਘਰ ਬਣਾ ਕੇ ਉੱਥੇ ਆਪਣੀ ਧਰਮ ਸਪਤਨੀ ਤੇ ਆਪਣੇ ਬੱਚਿਆਂ ਨੂੰ ਲੈ ਕੇ ਰਹਿ ਰਿਹਾ ਹੈ, ਨਾਲੇ ਸੰਸਾਰੀਆਂ ਵਾਲੇ ਕੱਪੜੇ ਪਾ ਲਏ ਨੇ, ਇਹ ਤਾਂ ਫਕੀਰੀ ਰੂਪ ਦੁੱਧ ਦੇ ਵਿੱਚ ਤੂੰ ਖਟਿਆਈ ਪਾ ਦਿੱਤੀ ਹੈ। ਤੇ ਸਤਿਗੁਰੂ ਜੀ ਜਦੋਂ ਫਿਰ ਬੋਲੇ, ਬਾਬਾ ਆਖੇ ਭੰਗਰਨਾਥ ਤੇਰੀ ਮਾਂ ਕੁਚੱਜੀ ਆਹੀ, ਭਾਂਡਾ ਧੋਏ ਨਾ ਜਾਤੇ ਉਨ ਭਾਏ ਕੁਚੱਜੇ ਫੁੱਲ ਸੜਾਹੀ, ਹੋਏ ਅਤੀਤ ਗ੍ਰਿਸਤ ਤਜ ਫਿਰ ਉਨਹੀ ਕੇ ਘਰ ਮੰਗਣ ਜਾਈ, ਵਿਣ ਦਿੱਤੇ ਕਿਸ ਹੱਥ ਨਾ ਆਈ। ਪਾਤਸ਼ਾਹ ਕਹਿੰਦੇ, ਤੇਰੀ ਮਾਂ ਜਿਹੜੀ ਨਾ ਉਹ ਕੁਚੱਜੀ ਹੈ, ਤੇ ਯਾਦ ਰਹੇ ਜਨਮ ਦੇਣ ਵਾਲੀਆਂ ਜਨਨੀਆਂ ਦਾ ਤਾਂ ਸਤਿਗੁਰਾਂ ਕੀਤਾ ਸਤਿਕਾਰ, ਇਹਦੇ ਵਿੱਚ ਵੀ ਬੜੀ ਵੱਡੀ ਰਮਜ ਹੈ। ਮਹਾਰਾਜ ਨੇ ਉਹਦੇ ਗੋਰਖ ਗੁਰੂ ਰੂਪ ਮਾਂ ਨੂੰ ਕੁਚੱਜਾ ਆਖਿਆ ਸੀ, ਕਿਉਂਕਿ ਧਰਮ ਦੇ ਅੰਦਰ ਮਾਂ ਜਿਹੜੀ ਹੁੰਦੀ ਨਾ ਉਹ ਗੁਰੂ ਹੁੰਦਾ ਤੇ ਪਿਓ ਵੀ ਜਿਹੜਾ ਉਹ ਗੁਰੂ ਹੁੰਦਾ ਹੈ। ਪਾਤਸ਼ਾਹ ਕਹਿੰਦੇ, ਤੇਰੇ ਗੋਰਖ ਰੂਪ ਮਾਂ ਨੇ ਤੈਨੂੰ ਹਿਰਦਾ ਰੂਪ ਭਾਂਡਾ ਜਿਹੜਾ ਉਹ ਸਾਫ ਕਰਨ ਦੀ ਜਾਚ ਹੀ ਨਹੀਂ ਦੱਸੀ, ਤੇ ਜਦੋਂ ਹਿਰਦਾ ਰੂਪ ਭਾਂਡਾ ਸਾਫ ਨਾ ਕੀਤਾ ਹੋਵੇ, ਫਕੀਰੀ ਰੂਪ ਦੁੱਧ ਪਾਇਆ ਫੁੱਟੀ ਜਾਣਾ, ਫਿਰ ਪਾਤਸ਼ਾਹ ਕਹਿੰਦੇ ਇਹ ਕਸੂਰ ਤੇਰੀ ਮਾਂ ਦਾ ਗੋਰਖ ਦਾ ਹੈ। ਪਾਤਸ਼ਾਹ ਕਹਿੰਦੇ, ਬਾਬਾ ਆਖੇ ਭੰਗਰਨਾਥ ਤੇਰੀ ਮਾਂ ਕੁਚੱਜੀ ਆਹੀ, ਭਾਂਡਾ ਧੋਏ ਨਾ ਜਾਤੇ ਉਨ ਭਾਏ ਕੁਚੱਜੇ ਫੁੱਲ ਸੜਾਹੀ, ਹੋਏ ਅਤੀਤ ਗ੍ਰਿਸਤ ਤਾਜ ਫਿਰ ਉਨਹੀ ਕੇ ਘਰ ਮੰਗਣ ਜਾਈ, ਰੋਟੀਆਂ ਮੰਗਣ। ਫਿਰ ਤੁਸੀਂ ਔਰਤਾਂ ਦੇ ਵਿਹੜਿਆਂ ਵਿੱਚ ਉੱਥੇ ਜਾ ਕੇ ਸਦਾ ਅਲਖ ਜਗਾਉਂਦੇ ਜੇ? ਪਾਤਸ਼ਾਹ ਕਹਿੰਦੇ, ਵਿਣ ਦਿੱਤੇ ਕਿਸ ਹੱਥ ਨਾ ਆਈ, ਜੇ ਆਪਣੇ ਹੱਥੋਂ ਕੁਝ ਦਾਨ ਨਾ ਕੀਤਾ ਹੋਵੇ ਤੇ ਫਿਰ ਲੈਣ ਦੀ ਵੀ ਪਾਤਸ਼ਾਹ ਜੀ ਕਹਿੰਦੇ ਆਸ ਨਹੀਂ ਰੱਖਣੀ ਚਾਹੀਦੀ। ਉੱਥੇ ਫਿਰ ਬੜੇ ਬਚਨ ਬਲਾਸ ਸਾਧ ਸੰਗਤ ਜੀ ਉਹ ਹੋਏ, ਤੇ ਅਚਲ ਸਾਹਿਬ ਦੇ ਵਿੱਚ ਫਿਰ ਇਹਨਾਂ ਨੇ ਬੜੀ ਜਿੱਦ ਕੀਤੀ ਸੀ ਵੀ ਸਾਨੂੰ ਕੋਈ ਸ਼ਕਤੀ ਜ਼ਰੂਰ ਦਿਖਾਲ, ਤੂੰ ਤੋਹੇ ਜੱਗ ਨੂੰ ਕਰਾਮਾਤ ਦਿਖਲਾਈ। ਤੇ ਮਹਾਰਾਜ ਪਾਤਸ਼ਾਹ ਨੇ ਉੱਥੇ ਫਿਰ ਇਹਨਾਂ ਨੂੰ ਕਰਾਮਾਤ ਵੀ ਇੱਕ ਇਹੋ ਜਿਹੀ ਦਿਖਾਲੀ ਸੀਗੀ, ਉਹ ਦਿਖਾਲ ਕੇ ਮਹਾਰਾਜ ਜੀ ਨੇ ਹੈਰਾਨ ਹੀ ਸਾਧ ਸੰਗਤ ਜੀ ਉਹ ਕਰ ਦਿੱਤਾ ਸੀਗਾ। ਇਸ ਲਈ ਸਾਡੇ ਪਿਆਰੇ ਸਤਿਗੁਰੂ ਮਹਾਰਾਜ ਜੀ ਦਾ ਜੀਵਨ ਔਰ ਉਹਨਾਂ ਦੀ ਕਥਾ ਇੱਕ ਮਹਾਨ ਸੁਮੇਰ ਪਰਬਤ ਤੋਂ ਵੀ ਮਹਾਨ ਹੈ। ਇਹ ਜਿਹੜੇ ਪਾਸਿਓਂ ਵੀ ਆਪਣੀ ਬਿਰਤੀ ਰੂਪ ਰਸਨਾ ਲਾ ਕੇ ਸਾਧ ਸੰਗਤ ਜੀ ਚੱਖਣ ਦੀ ਕੋਸ਼ਿਸ਼ ਕਰੀਏ, ਇੱਕ ਮਿਸ਼ਰੀ ਦਾ ਪਹਾੜ ਹੈ, ਇਹਦੇ ਵਿੱਚੋਂ ਮਿਠਾਸ ਆਉਂਦੀ ਹੈ ਔਰ ਕਿਣਕਾ ਕੁ ਮਾਤਰ ਆਪਾਂ ਜਿਵੇਂ ਜਿਵੇਂ ਸਮਾਂ ਹੁੰਦਾ ਆਪਾਂ ਉਹਦੇ ਵਿੱਚੋਂ ਜਿਹੜਾ ਉਹ ਸਾਂਝਾ ਕਰਦੇ ਹਾਂ। ਸਾਧ ਸੰਗਤ ਜੀਓ, ਅੱਜ ਸ਼ਨੀਵਾਰ, ਹਰੇਕ ਸ਼ਨੀਵਾਰ ਦੀ ਤਰ੍ਹਾਂ ਸੰਗਤਾਂ ਸਿਮਰਨ ਕਰਨ ਦੇ ਵਾਸਤੇ ਵੀ ਪਹੁੰਚੀਆਂ ਨੇ ਔਰ ਸਿਮਰਨ ਦੀ ਸ਼ੁਰੂਆਤ ਕਰਨ ਦਾ ਸਮਾਂ ਜੋ ਹੈ ਉਹ ਸਾਧ ਸੰਗਤ ਜੀ ਉਹ ਸ਼ੁਰੂ ਹੋ ਰਿਹਾ। ਇਸ ਲਈ ਦਾਸ ਦੇ ਨਾਲ ਇੱਥੇ ਫਤਿਹ ਸਾਂਝੀ ਕਰੋ, ਭੁੱਲਾਂ ਗਲਤੀਆਂ ਦੀਆਂ ਖਿਮਾ ਬਖਸ਼ਣੀਆਂ। ਔਰ 18 ਨਵੰਬਰ ਦੀ ਸ਼ਾਮ ਤੱਕ ਦਾਸ ਨੇ ਸਾਧ ਸੰਗਤ ਜੀ ਉਹ ਕਥਾ ਦੀਆਂ ਹਾਜ਼ਰੀਆਂ ਇਸ ਅਸਥਾਨ ਤੇ ਭਰਨੀਆਂ ਨੇ। 19 ਦੀ ਦੁਪਹਿਰ ਦੀ ਕਥਾ ਕਰਕੇ ਉਸ ਤੋਂ ਬਾਅਦ ਇੰਡੀਆ ਨੂੰ ਵਾਪਸ ਚਲੇ ਜਾਣਾ। ਸੰਨ 2010-9 ਦੇ ਵਿੱਚ ਇਸ ਅਸਥਾਨ ਤੇ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਫਿਰ ਜਦੋਂ ਅਗਾਂਹ ਨਦੀ ਨਾਮ ਸੰਜੋਗੀ ਮੇਲੇ ਗੁਰੂ ਸਾਹਿਬ ਨੇ ਜਿੱਥੇ ਜਿੱਥੇ ਚੋਗ ਖਿਲਾਰੀ ਹੁੰਦੀ ਉੱਥੇ ਉੱਥੇ ਸਤਿਗੁਰੂ ਸਾਹਿਬ ਜੀ ਦੇ ਹੱਥ ਵਿੱਚ ਡੋਰੀ ਹੁੰਦੀ, ਉਵੇਂ ਉਵੇਂ ਫਿਰ ਸੰਗਤਾਂ ਦੇ ਦਰਸ਼ਨ ਦੀਦਾਰ ਕਰੀਦੇ ਆ ਜੀ। ਤੋ ਕਿਰਪਾ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਭੁੱਲਾਂ ਦੀ ਖਿਮਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।